ओंकार सतनाम करता पुरुष निर्भो निर्वैर अकाल मुहूर्त अजूनी सैभं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जो दयाले दीनानाथ माया करो शरीर स्वस्थ खीण समय सिमरंत नानक राम दामोदर माधवे। वाहिगुरु जी का खालसा वाहिगुरु जी की फतह। गुरु रूप सत्संग जीओ साढ़े जीवन दे विकास दे कुछ प्रकृति दा उद्यम है, कुछ प्रकृति दी देन है, पर अगां चल के प्रकृति अपना हथ संकोच लेंदी है, रोक लेंदी है। मनुखता दा अगे दा विकास फिर अवतारां दे आसरे ते हुंदा, गुरु पीर पैगंबरां दे आसरे ते हुंदा। अगर ओ कम भी प्रकृति कर सकदी तो किसे पैगंबर दी, किसे अवतार दी, किसे गुरु दी लोड़ नहीं सी। जैसे प्रकृति ने ही सानू ये शरीर देता है, प्रकृति दा नियम है, प्राकृतिक नियम दे मुताबिक रकत बिंद कर निमया अगन उदर मजा। ये तन बनदा है रकत ते बिंद तो, गुरबाणी दे कथन अनुसार लहू ते बिंद दा जोड़ है। चूंकि लहू ते बिंद बनदा है रोटी तो भोजन तो, ते प्राकृतिक जिहड़ा शरीर है ये पंज भौतिक एक दिन भोजन का ही विकास है और कुछ भी नहीं। भोजन खून बन गया, भोजन बिंद बन गया, बिंद से खून दे संजोग तो ये तन बन गया। रखत बिंद कर निमया अगन उदर मझा, गुरबाणी रखत बिंद तो ये तन बनया। फिर गुरबाणी इंज खुलासा कर दिए, मां की रखत पिता बिंदारा, मां दा लहू पिता दा बिंद, बिंद ते जिन पिंड किया अगन कुंड रहाया, दस मास माता उदर राख्या बौर लागी माया। बिंद ते होन दा संजोग ए तन दा ढांचा बनया। बिंद ते होन भोजन तो बनदा, रोटी तो बनदा, रोटी तो ही खून बनदा, रोटी तो ही बिंद बनदा, बिंद ते खून दे संजोग तो ये ढांचा बनदा है। अगां चल के रोटी दे आसरे ते इस ढांचे दा विकास चलदा है। भोजन दे आसरे ते एक बच्चा जवान हुंदा है, जवान होर बजुर्ग हुंदा है, रोज रोज दा जीवन चलदा है रोटी दे आसरे। कबीर जैसे संत ने भी कह दिता, भूखे भगत न कीजे ये माला अपनी दीजे। भोजन दा विकास है, भोजन दे आसरे ते एक काया चल दी है। इस काया दे अंदर एक होर काया है, उनु सूक्ष्म शरीर कहंदे ने, कारण शरीर भी कहंदे ने, ਜਨਮ ਮਰਨ ਦਾ ਕਾਰਨ ਉਹੀ ਸਰੀਰ ਬਣਦਾ ਹੈ, ਸੂਖਸ਼ਮ ਇਨਰਲ ਬਾਡੀ ਜਿਸ ਨੂੰ ਕਹਿ ਦਿੰਦੇ ਨੇ ਸਰੀਰ ਦੇ ਅੰਦਰ, ਔਰ ਉਹ ਇਤਨਾ ਸੂਖਸ਼ਮ ਹੈ, ਇਤਨਾ ਸੂਖਸ਼ਮ ਹੈ ਇਸ ਅੱਖ ਨਾਲ ਵੇਖਿਆ ਨਹੀਂ ਜਾ ਸਕਦਾ। ਇਸ ਵਾਸਤੇ ਸੂਖਸ਼ਮ ਸਰੀਰ ਨੂੰ ਕਿਸੇ ਵੀ ਸਾਇੰਟਿਸਟ ਨੇ ਕਬੂਲ ਨਹੀਂ ਕੀਤਾ, ਅਜੇ ਤੱਕ ਤੇ ਨਹੀਂ ਮੰਨਿਆ। ਸੂਖਸ਼ਮ ਸਰੀਰ ਤੇ ਅਸਥੂਲ ਸਰੀਰ ਦਾ ਸੰਬੰਧ ਜੋੜ ਕੇ ਰੱਖਦੇ ਨੇ ਪ੍ਰਾਣ, ਹਵਾ, ਪਵਨ। ਇਹੀ ਪਿਲਰ ਹੈ ਜਿਹਦੇ ਉੱਤੇ ਇਹ ਜੀਵਨ ਦੀ ਛੱਤ ਖੜੀ ਹੈ, ਦੋਹਾਂ ਦਾ ਸੰਯੋਗ ਬਣਿਆ ਹੋਇਆ, ਅਸਥੂਲ ਦਾ ਤੇ ਸੂਖਸ਼ਮ ਦਾ। ਭੋਜਨ ਅਸਥੂਲ ਸਰੀਰ ਦੀ ਲੋੜ ਹੈ ਤੇ ਸਾਰਾ ਵਿਕਾਸ ਭੋਜਨ ਨਾਲ ਹੁੰਦਾ। ਨਾਮ ਦੇ ਇੱਕ ਬੱਚੇ ਨੂੰ ਭੋਜਨ ਕੁਛ ਦਿਨ ਤੇ ਜੀਵੇਗਾ, ਫਿਰ ਨਹੀਂ ਰਹੇਗਾ। ਵਿਕਾਸ ਤੇ ਸਾਰਾ ਜ਼ਿੰਦਗੀ ਤੇ ਭੋਜਨ ਦੇ ਆਸਰੇ ਤੇ ਚਲੇਗੀ। ਵਿਦਵਾਨ ਕਹਿੰਦੇ ਨੇ ਭੁੱਖਾ ਮਨੁੱਖ ਵੱਧ ਤੋਂ ਵੱਧ 40 ਦਿਨ ਰਹਿ ਸਕਦਾ ਰਿਸ਼ਟ ਪੁਰਸ਼ ਸਰੀਰ, ਇਸ ਤੋਂ ਜ਼ਿਆਦਾ ਨਹੀਂ, ਖਤਮ ਹੋ ਜਾਏਗਾ। ਪਾਣੀ ਤੋਂ ਬਿਨਾਂ 4 ਦਿਨ ਰਹਿ ਸਕਦਾ, 5ਵੇਂ ਦਿਨ ਅੰਦਰ ਇਤਨੀ ਹੀਟ ਵੱਧ ਜਾਏਗੀ, ਇਤਨੀ ਗਰਮੀ ਵੱਧ ਜਾਏਗੀ, ਖਤਮ ਹੋ ਜਾਏ। ਅੰਨ ਪਾਣੀ ਦਾ ਪੁਤਲਾ ਹੈ, ਸਾਡੇ ਤ੍ਰੈਮਣ ਦੇਹਰੀ ਚੱਲੇ ਪਾਣੀ ਅੰਨ। ਇਸ ਸਰੀਰ ਦਾ ਜੀਵਨ, ਇਸ ਸਰੀਰ ਦਾ ਵਿਕਾਸ ਚੱਲਦਾ ਅੰਨ ਪਾਣੀ ਦੇ ਆਸਰੇ ਤੇ। ਸੂਖਸ਼ਮ ਸਰੀਰ ਦਾ ਵਿਕਾਸ ਅੰਨ ਪਾਣੀ ਦੇ ਆਸਰੇ ਤੇ ਨਹੀਂ ਚੱਲਦਾ, ਅੰਨ ਪਾਣੀ ਉਹਦੀ ਲੋੜ ਹੀ ਨਹੀਂ ਹੈ, ਭੋਜਨ ਉਸਦੀ ਲੋੜ ਹੀ ਨਹੀਂ ਹੈ, ਉਹਦੀ ਲੋੜ ਹੈ ਭਜਨ। ਭੋਜਨ ਮਿਲੇ ਤੇ ਤਨ ਜ਼ਿੰਦਾ ਰਹਿੰਦਾ, ਨਾ ਮਿਲੇ ਤੇ ਮਰਦਾ। ਭਜਨ ਮਿਲੇ ਤੇ ਸੂਖਸ਼ਮ ਸਰੀਰ ਜ਼ਿੰਦਾ ਰਹਿੰਦਾ, ਖਿੜਦਾ, ਨਾ ਮਿਲੇ ਤੇ ਮੁਰਝਾਂਦਾ, ਮੁਰਝਾਣਾ ਮਰਨਾ ਹੀ ਆਉਂਦਾ। ਆਖਾਂ ਜੀਵਾਂ ਬਿਸਰੇ ਮਰ ਜਾ। ਇਹ ਸੂਖਸ਼ਮ ਸਰੀਰ ਦੀ ਸਤਿਗੁਰ ਗੱਲ ਪੈ ਕਰਦੇ ਨੇ। ਕਈ ਦਫ਼ਾ ਮਨੁੱਖ ਅਸਥੂਲ ਸਰੀਰ ਦੇ ਤਲ ਤੇ ਜ਼ਿੰਦਾ ਆਉਂਦਾ, ਸੂਖਸ਼ਮ ਦੇ ਤਲ ਤੇ ਮੁਰਦਾ ਆਉਂਦਾ। ਲੇਕਿਨ ਫਿਰ ਵੀ ਮੈਂ ਅਰਜ਼ ਕਰਾਂ, ਸੂਖਸ਼ਮ ਦਾ ਮਰਨਾ ਇੰਜ ਹੈ ਜਿਵੇਂ ਕੁਮਲਾਣਾ। ਮਰਿਆ ਹੋਇਆ ਅਸਥੂਲ ਸਰੀਰ ਵੀ ਕੁਮਰਾ ਜਾਂਦਾ, ਆਬਾ ਖੋ ਜਾਂਦੀ ਹੈ, ਮੁਰਦਾ ਕੁਮਲਾਈ ਜਾਂਦਾ, ਕੁਮਲਾਈ ਜਾਂਦਾ। ਬਹੁਤ ਦੇਰ ਤੱਕ ਰੱਖਿਆ ਤੇ ਬਹੁਤ ਹੀ ਕੁਮਲਾ ਜਾਏਗਾ। ਮਰ ਕੇ ਕੁਮਲਾਉਂਦਾ, ਸੂਖਸ਼ਮ ਸਰੀਰ ਰਹਿੰਦਾ ਤੇ ਜ਼ਿੰਦਾ, ਕੁਮਲਾ ਜਾਂਦਾ, ਮਰਦਾ ਨਹੀਂ ਹੈ, ਉਹਦੀ ਮੌਤ ਨਹੀਂ ਆਉਂਦੀ। ਉਹਨੂੰ ਜੀਵ ਆਤਮਾ ਵੀ ਕਹਿ ਦਿੰਦੇ ਨੇ, ਸੂਖਸ਼ਮ ਸਰੀਰ ਵੀ ਕਹਿ ਦਿੰਦੇ ਨੇ, ਉਹਦੀ ਮੌਤ ਨਹੀਂ ਆਉਂਦੀ। ਲੇਕਿਨ ਕੁਮਲਾਂਦਾ ਜ਼ਰੂਰ ਹੈ, ਮੁਰਝਾਂਦਾ ਜ਼ਰੂਰ ਹੈ, ਉਸੇ ਨੂੰ ਕਹਿੰਦੇ ਨੇ ਮਰਨਾ। ਭੋਜਨ ਅਸਥੂਲ ਸਰੀਰ ਦੀ ਲੋੜ ਹੈ, ਵਾਹਿਗੁਰੂ ਵਾਹਿਗੁਰੂ ਆਖਣ ਨਾਲ ਕੋਈ ਮੇਰਾ ਪੇਟ ਨਹੀਂ ਭਰਦਾ, ਕੋਈ ਮੇਰੇ ਸਥੂਲ ਸਰੀਰ ਦੀਆਂ ਲੋੜਾਂ ਦੀ ਪੂਰਤੀ ਨਹੀਂ ਆਉਂਦੀ। ਅਗਰ ਹੁੰਦੀ ਹੈ ਤਾਂ ਲੰਗਰ ਚਲਾਉਣ ਦੀ ਲੋੜ ਨਹੀਂ ਹੈ। ਕੀਰਤਨ ਮੇਰੇ ਅਸਥੂਲ ਸਰੀਰ ਦੀਆਂ ਲੋੜਾਂ ਦੀ ਪੂਰਤੀ ਨਹੀਂ ਕਰਦਾ, ਸੂਖਸ਼ਮ ਦੀ। ਭੋਜਨ ਕੰਠ ਦੇ ਰਾਹੀਂ ਅੰਦਰ ਜਾਂਦਾ ਔਰ ਅਸਥੂਲ ਸਰੀਰ ਦੀ ਪੂਰਤੀ ਕਰਦਾ। ਉਹਦਾ ਜਿਹੜਾ ਭਾਗ ਪਚ ਕੇ ਖੂਨ ਬਣ ਜਾਂਦਾ, ਉਹੀ ਨਸਾਂ ਵਿੱਚ ਗਰਦਿਸ਼ ਕਰਦਾ। ਖੂਨ ਦਾ ਗਰਦਿਸ਼ ਕਰਨਾ ਕੀ ਹੈ? ਰੋਟੀ ਦਾ ਗਰਦਿਸ਼ ਕਰਨਾ। ਸਰੀਰ ਦੇ ਚ ਰੋਟੀ ਗਰਦਿਸ਼ ਕਰ ਰਹੀ ਹੈ, ਹੁਣ ਹੁਣ ਜ਼ਿੰਦਗੀ ਹੈ, ਹੁਣ ਜੀਵਨ ਹੈ, ਹੁਣ ਰੋਟੀ ਤੋਂ ਬਣਦਾ, ਨਸਾਂ ਚ ਗਰਦਿਸ਼ ਕਰਦਾ। ਮਨ ਜਿਸ ਤੋਂ ਪ੍ਰਭਾਵਿਤ ਹੁੰਦਾ, ਮਨ ਜਿਸ ਨੂੰ ਮੰਨ ਲੈਂਦਾ, ਉਹੀ ਸੂਖਸ਼ਮ ਸਰੀਰ ਦੇ ਅੰਦਰ ਵਿਚਾਰਾਂ ਦੇ ਰੂਪ ਵਿੱਚ ਗਰਦਿਸ਼ ਕਰਦਾ ਰਹਿੰਦਾ, ਚਿੰਤਨ ਦੇ ਰੂਪ ਵਿੱਚ ਗਰਦਿਸ਼ ਕਰਦਾ ਰਹਿੰਦਾ, ਉਹੀ ਆਉਂਦਾ। ਖਾਧਾ ਹੋਇਆ ਭੋਜਨ ਖੂਨ ਬਣ ਕੇ ਸਰੀਰ ਦੇ ਵਿੱਚ ਹੈ, ਮਨ ਦੇ ਨਾਲ ਕੀਤੇ ਹੋਏ ਕਰਮ ਉਹਨਾਂ ਦੀ ਛਾਪ ਸੰਸਕਾਰ ਸੂਖਸ਼ਮ ਸਰੀਰ ਦੇ ਅੰਦਰ। ਅੰਤਿਮ ਸਮੇਂ ਜਦ ਇਹ ਤਨ ਖਤਮ ਹੋ ਜਾਂਦਾ, ਸੂਖਸ਼ਮ ਸਰੀਰ ਉਨ੍ਹਾਂ ਹੀ ਸੰਸਕਾਰਾਂ ਨੂੰ ਲੈ ਕੇ ਅੱਗੇ ਚੱਲ ਪੈਂਦਾ ਤੇ ਜਿਹੜੇ ਸੰਸਕਾਰ ਉਹਦੇ ਕੋਲ ਨੇ, ਉਸ ਤਰ੍ਹਾਂ ਦੇ ਸੰਸਕਾਰਾਂ ਦੀ ਜਦ ਮਾਂ ਮਿਲ ਜਾਂਦੀ, ਉਸਦਾ ਜਨਮ ਹੋ ਜਾਂਦਾ, ਉਹ ਫਿਰ ਆ ਜਾਂਦਾ। ਇਸ ਵਾਸਤੇ ਕਹਿੰਦੇ ਨੇ ਹਰ ਬੱਚੇ ਵਿੱਚ ਘੱਟ ਤੋਂ ਘੱਟ 90% ਛਾਪ ਤੇ ਮਾਂ ਦੀ ਆਉਂਦੀ। ਸੰਸਕਾਰਾਂ ਦਾ ਮੇਲ ਨਾ ਹੋਵੇ, ਉਹ ਸੂਖਸ਼ਮ ਸਰੀਰ ਗਰਭ ਦੇ ਵਿੱਚ ਪ੍ਰਵੇਸ਼ ਕਰਦਾ ਹੀ ਨਹੀਂ, ਉਹ ਆਪਣੇ ਸੰਸਕਾਰਾਂ ਦੇ ਅਨੁਕੂਲ ਮਾਂ ਲੱਭਦਾ। ਪਿਤਾ ਸਹਿਯੋਗੀ ਬਣਦਾ ਹੈ ਜਨਮ ਦੇਣ ਦੇ ਵਿੱਚ, ਲੇਕਿਨ ਸੰਭਾਲ ਧਾਰਨਾ ਇਹ ਸਾਰੀ ਮਾਂ ਤੋਂ ਹੈ। ਇਹ ਭੋਜਨ ਅਸਥੂਲ ਰਹੀ ਹੈ, ਵਜਨ ਸੂਖਸ਼ਮ ਲਈ। ਜਦ ਸੂਖਸ਼ਮ ਸਰੀਰ ਕੁਮਲਾ ਜਾਣ, ਇਹ ਕੁਮਲਾਏ ਦੀ ਪਹਿਚਾਣ, ਅਤਿਅੰਤ ਮਨੁੱਖ ਅੰਦਰੋਂ ਬੇਚੈਨ ਵਿਆਕੁਲ ਪਰੇਸ਼ਾਨ ਹੋਵੇਗਾ, ਚਿੰਤਾ ਤੁਰ ਹੋਵੇਗਾ। ਜੇਬ ਭਰੀ ਹੋਈ ਹੈ, ਪੇਟ ਭਰਿਆ ਹੋਇਆ, ਘਰ ਪਦਾਰਥਾਂ ਨਾਲ ਭਰਿਆ ਹੋਇਆ, ਪਰ ਇੰਜ ਪਿਆ ਤੜਪਦਾ ਜਿਵੇਂ ਜਲ ਤੋਂ ਬਿਨਾਂ ਮਛਲੀ। ਇਹਨੂੰ ਉਰਦੂ ਦਾ ਇੱਕ ਸ਼ਾਇਰ ਕਹਿੰਦਾ, ਕਬਾਬੇ ਸੀਖ ਹੈ ਕਰਵਟੇ ਹਰ ਸੂ ਬਦਲਤੇ ਹੈ, ਜੋ ਜਲ ਜਾਤਾ ਹੈ ਇਹ ਪਹਿਲੂ ਤੋ ਉਹ ਪਹਿਲੂ ਬਦਲਤੇ। ਇਸ ਤਰ੍ਹਾਂ ਜਲਦੇ ਪੈ। ਪਰ ਕੋਈ ਪੁੱਛੇ, ਪੇਟ ਤੇ ਤੇਰਾ ਭਰਿਆ ਹੋਇਆ, ਜੇਬ ਤੇ ਤੇਰੀ ਭਰੀ ਹੋਈ ਹੈ, ਘਰ ਤੇ ਤੇਰਾ ਭਰਿਆ ਹੋਇਆ, ਫਿਰ ਕਿਉਂ ਤੜਪ ਰਹੇ ਹੈ, ਕਿਉਂ ਤੜਪ ਰਹੇ ਹੋ? ਦਰਅਸਲ ਮਨ ਖਾਲੀ ਹੈ, ਸੂਖਸ਼ਮ ਸਰੀਰ ਵਿੱਚ ਕੁਛ ਵੀ ਨਹੀਂ ਹੈ, ਉਹਨੂੰ ਜੋ ਕੁਛ ਚਾਹੀਦਾ ਉਹ ਨਹੀਂ ਹੈ। ਅਵਤਾਰ ਆ ਕੇ ਸਮਝਾਉਂਦੇ ਨੇ, ਉਨੇ ਚਿਰ ਤੱਕ ਪ੍ਰਫੁੱਲਤ ਨਹੀਂ ਹੋ ਸਕੇਗਾ, ਆਨੰਦਿਤ ਨਹੀਂ ਹੋ ਸਕੇਗਾ, ਜਿਤਨੇ ਚਿਰ ਤੱਕ ਤੂੰ ਪ੍ਰਭੂ ਦਾ ਨਾਮ ਨਹੀਂ ਜਪੇਗਾ। ਪਾਣੀ ਤੇਰੇ ਤਨ ਦੀ ਜ਼ਿੰਦਗੀ ਹੈ ਅਸਥੂਲ ਦੀ, ਗੁਰੂ ਦੀ ਬਾਣੀ ਤੇਰੇ ਮਨ ਦੀ ਜ਼ਿੰਦਗੀ ਹੈ ਸੂਖਸ਼ਮ ਸਰੀਰ ਦੀ। ਹੁਣ ਮੈਂ ਅਰਜ਼ ਕਰਾਂ, ਗਲਤ ਖੁਰਾਕ, ਗੰਦਾ ਭੋਜਨ, ਪਰੂਥਾ ਭੋਜਨ, ਸਰੀਰ ਦੀ ਪ੍ਰਕਿਰਤੀ ਤੋਂ ਉਲਟ ਭੋਜਨ ਲਗਾਤਾਰ ਖਾਧਾ ਜਾਏ ਤਾਂ ਆਯੁਰਵੇਦ ਆਚਾਰੀਆ ਕਹਿੰਦੇ ਨੇ ਬਹੁਤ ਸਾਰੇ ਰੋਗ ਆਹਾਰਕ ਰੋਗ ਨੇ, ਖਾਣ ਪੀਣ ਤੋਂ ਪੈਦਾ ਹੁੰਦੇ। ਕੁਛ ਐਸਾ ਆਹਾਰ ਹੈ ਜਿਹਦੇ ਨਾਲ ਅੰਦਰ ਦਾ ਖੂਨ ਮਹਿਲਾ ਹੋ ਜਾਂਦਾ, ਗਦਲਾ ਹੋ ਜਾਂਦਾ, ਕਿਸੇ ਹੱਦ ਤੱਕ ਜ਼ਹਿਰੀਲਾ ਹੋ ਜਾਂਦਾ। ਉਹ ਜ਼ਹਿਰੀਲਾ ਖੂਨ ਤਨ ਦੇ ਤਲ ਤੇ ਕੋੜ ਨੂੰ ਜਨਮ ਦਿੰਦਾ, ਕੋੜੀ। ਮਹਾਰਾਜ ਕਹਿੰਦੇ ਨੇ ਜੇ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਹਲਾ ਹੈ। ਜੇ ਅਸਥੂਲ ਸਰੀਰ ਦੇ ਤਨ ਤੇ ਕੋੜ ਹੁੰਦਾ ਹੈ ਤਾਂ ਫਿਰ ਕੁਝ ਮਾਨਸਿਕ ਕੋੜ ਵੀ ਹੈ, ਸੂਖਸ਼ਮ ਸਰੀਰ ਦਾ ਕੋੜ ਵੀ ਹੈ। ਜੇ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਹਲਾ। ਮਾਸੂਮ ਬੱਚਾ ਹੈ, ਉਹਨੂੰ ਜੀਣ ਲਈ ਸਰਪ੍ਰਸਤ ਚਾਹੀਦੇ ਨੇ, ਮਾਂ ਬਾਪ ਚਾਹੀਦੇ ਨੇ, ਭੈਣ ਭਰਾ ਚਾਹੀਦੀ ਹੈ, ਪਰਿਵਾਰਕ ਜ਼ਿੰਦਗੀ ਚਾਹੀਦੀ ਹੈ, ਇਸਤਰੀ ਹੈ ਤੋਂ ਪਤੀ ਚਾਹੀਦਾ, ਪੁਰਸ਼ ਹੈ ਤੋਂ ਪਤਨੀ ਚਾਹੀਦੀ ਹੈ। ਸੰਯੋਗ ਨਾ ਬਣਨ ਇਹ ਵੀ ਇੱਕ ਦੁੱਖ ਦਾ ਕਾਰਨ ਬਣ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ, ਬਾਲੀ ਰੋਵੇ ਨਾਏ ਬਤਾ, ਬਾਲੀ ਬਾਲਕਾ ਕੰਨਿਆ। ਵਿਆਣ ਯੋਗ ਹੋ ਗਈ ਹੈ, ਵਰ ਯੋਗ ਹੋ ਗਈ ਹੈ, ਸੰਯੋਗ ਨਹੀਂ ਜੁੜਦੇ, ਕਿਧਰੇ ਸੰਬੰਧ ਨਹੀਂ ਬਣਦੇ। ਬਾਲੀ ਰੋਵੇ ਨਾਏ ਬਤਾ, ਪਤੀ ਕੋਈ ਨਹੀਂ, ਸੰਬੰਧ ਨਹੀਂ ਜੁੜਦੇ। ਉਮਰ ਬਚਪਨਾ ਖਿਡੌਣੇ ਮੰਗਦਾ ਹੈ, ਜਵਾਨ ਬੁੱਢਾ ਉਹਨਾਂ ਦੀ ਆਪਣੀ ਆਪਣੀ ਮੰਗ ਹੈ। ਖਿਡੌਣਿਆਂ ਤੋਂ ਤੇ ਟੁੱਟ ਗਏ ਨੇ, ਕੁਝ ਹੋਰ ਖਿਡੌਣੇ ਚਾਹੀਦੇ। ਉਮਰ ਦੇ ਨਾਲ ਨਾਲ ਸਾਜ਼ੋ ਸਮਾਨ ਬਦਲਦਾ, ਨਾ ਮਿਲੇ ਜਿਵੇਂ ਖਿਡੌਣਿਆਂ ਲਈ ਬੱਚਾ ਰੋਂਦਾ ਹੈ। ਸੰਜੋਗ ਨਹੀਂ ਬਣਦੇ, ਪੁਰਸ਼ ਤੜਪਦਾ ਹੈ, ਕੰਨਿਆਂ ਤੜਪਦੀ, ਬਾਲੀ ਰੋਵੇ। ਨਾ ਹੈ ਬਤਾ ਨਾਨਕ ਦੁਖੀਆ ਸਭ ਸੰਸਾਰ। ਅਸਥੂਲ ਸਰੀਰ ਅਗਰ ਬੱਚਾ ਹੈ, ਮਾਂ ਬਾਪ ਚਾਹੀਦੇ ਨੇ, ਇਸ ਤੋਂ ਬਿਨਾਂ ਨਹੀਂ ਜੀ ਸਕੇਗਾ। ਜਵਾਨ ਹੋ ਗਿਆ, ਪਤੀ ਚਾਹੀਦਾ, ਪਤਨੀ ਚਾਹੀਦੀ ਹੈ, ਇਸ ਤੋਂ ਬਿਨਾਂ ਜੀਵਨ ਨਹੀਂ ਹੈ। ਫਿਰ ਸਿਰਫ ਪਤਨੀ ਹੀ ਨਹੀਂ, ਸਿਰਫ ਪਤੀ ਹੀ ਨਹੀਂ, ਔਲਾਦ ਵੀ ਚਾਹੀਦੀ। ਪਤੀ ਤੇ ਮਿਲ ਗਿਆ, ਔਲਾਦ ਨਹੀਂ ਹੈ। ਪਤਨੀ ਤੇ ਮਿਲ ਗਈ ਹੈ, ਔਲਾਦ ਨਹੀਂ ਹੈ। ਤੀਰਥਾਂ ਤੇ ਭਟਕਦੇ ਹੋਏ ਮੈਂ ਦੇਖੇ ਨੇ ਲੋਕ, ਥਾਂ ਥਾਂ ਤੇ ਡੇਰਿਆਂ ਚ ਭਟਕਦੇ ਹੋਏ ਲੋਕੀ ਦੇਖੇ। ਦੂਰ ਕਿਉਂ ਜਾਓ? ਅਕਬਰ ਬਿਰਧ ਹੋ ਗਿਆ ਸੀ, ਅਧਕੜ ਜਿਹੀ ਉਮਰ ਦਾ ਹੋ ਗਿਆ ਸੀ, ਗਰਦੇ ਚ ਬੱਚਾ ਨਹੀਂ ਸੀ। ਪਹਿਲੇ ਹਜ਼ਰਤ ਨਿਜ਼ਾਮਉਦੀਨ ਦੀ ਦਰਗਾਹ ਤੇ ਗਿਆ, ਫਿਰ ਖਵਾਜਾ ਮਈਦੀਨ ਚਿਸ਼ਤੀ ਦੀ ਦਰਗਾਹ ਤੇ ਅਜਮੇਰ ਆਇਆ, ਫਿਰ ਕਿਸੇ ਪੀਰ ਨੇ ਇਸ ਨੂੰ ਕਹਿ ਦਿੱਤਾ, ਨੌ ਗਜਾ ਫਕੀਰ, ਉਹਦੀ ਦਰਗਾਹ ਹੈ ਅਫਗਾਨਿਸਤਾਨ ਵਿਚ, ਤੂੰ ਉੱਥੇ ਦੁਆ ਕਰ। ਵਿਚਾਰਾ ਉੱਥੇ ਵੀ ਗਿਆ। ਘਰ ਔਲਾਦ ਨਹੀਂ ਸੀ, ਤਖਤ ਦਾ ਵਾਰਸ ਨਹੀਂ ਸੀ। ਇਤਨਾ ਵੱਡਾ ਮਹਿਲ ਤੇ ਅਕਬਰ ਨੂੰ ਸਭ ਕੁਝ ਸੁੰਨਾ ਸੁੰਨਾ ਦਿਖਾਈ ਦੇ। ਪਤਨੀ ਹੈ, ਪਤਨੀ ਕੋਲ ਪਤੀ ਹੈ, ਔਲਾਦ ਨਹੀਂ। ਸ਼ਾਇਦ ਆਪ ਨੂੰ ਪਤਾ ਹੋਵੇ, ਫਿਰ ਕਿਸੇ ਨੇ ਕੰਨ ਦੇ ਖਬਰ ਪਾਈ, ਗੁਰੂ ਨਾਨਕ ਦੀ ਗੱਦੀ ਦੇ ਵਾਰਸ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਬਿਰਧ ਬਾਬਾ। ਜੋਤ ਉਹੀ ਹੈ, ਕਾਇਆ ਬਦਲ ਗਈ। ਜੋਤ ਓਹਾ ਜੁਗਤ ਸਾਹ, ਸਹਿ ਕਾਇਆ ਫੇਰ ਪਲਟੀਏ। ਜੋਤ ਤੇ ਉਹੀ ਹੈ, ਕਾਇਆ ਬਦਲੀ ਹੋਈ ਹੈ। ਉਸ ਕਾਇਆ ਦਾ ਨਾਂ ਹੈ ਬਿਰਧ ਬਾਬਾ ਗੁਰੂ ਅਮਰਦਾਸ। ਇਹ ਨੰਗੇ ਪੈਰੀ ਦਰਿਆਏ ਬਿਆਸਾ ਨੂੰ ਅਬੋਰ ਕਰਕੇ ਗੋਬਿੰਦ ਵਾਲ ਪਹੁੰਚੇ। ਸਿਰਫ ਇੱਕ ਪੁੱਤਰ ਦੀ ਭਿਕਸ਼ਾ ਲੈ, ਔਲਾਦ ਦਾ ਵਰ ਲੈਣ ਵਾਸਤੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਕਿਸੇ ਨੇ ਆ ਕੇ ਦੱਸਿਆ, ਮੁਗਲੇ ਆਜ਼ਮ ਅਕਬਰ ਆਇਆ, ਆਪਣਾ ਲਾਓ ਲਸ਼ਕਰ ਨਾਲ ਨਹੀਂ ਲਿਆ, ਬਹੁਤ ਥੋੜੇ ਹੀ ਲਿਆ। ਰਸਤੇ ਦੇ ਸਫ਼ਰ ਦੇ ਜੋ ਕੁਝ ਇਸ ਨੂੰ ਲੋੜ ਸੀ, ਉਹੀ ਸਾਜ਼ੋ ਸਮਾਨ। ਮਹਾਰਾਜ ਆਪਦੇ ਦਰਬਾਰ ਵਿੱਚ ਨੰਗੇ ਪੈਰੀ ਆਇਆ। ਮਹਾਰਾਜ ਦੇ ਮੁਖਾਰਬਿੰਦ ਤੋਂ ਨਿਕਲਿਆ ਪਹਿਲੇ ਪੰਗਤ ਪਾਛੇ ਸੰਗਤ। ਪਹਿਲੇ ਪੰਗਤ ਦੇ ਚ ਉਹਨੂੰ ਬਿਠਾਓ, ਮਰਿਆਦਾ ਬਣਾ ਰੱਖੀ ਸੀ ਗੁਰੂ ਅਮਰਦਾਸ ਜੀ ਨੇ। ਐਸੀ ਸਖ਼ਤ ਮਰਿਆਦਾ ਕਿਉਂ ਕੀਤੀ? ਉਹਨਾਂ ਦਿਨਾਂ ਲੋਕੀ ਪੈਦਲ ਆਉਂਦੇ ਸਨ, ਰਸਤੇ ਚ ਕੋਈ ਢਾਬੇ ਨਹੀਂ ਸਨ, ਹੋਟਲ ਰੈਸਟੋਰੈਂਟ ਨਹੀਂ ਸਨ। ਲੋਕੀ ਭੁਜੇ ਛੋਲੇ ਨਾਲ ਰੱਖ ਲੈਂਦੇ ਸਨ, ਜਾਂ ਕੋਈ ਘਿਓ ਦੀਆਂ ਤਲੀਆਂ ਹੋਈਆਂ ਚੀਜ਼ਾਂ ਰੱਖ ਲੈਂਦੇ ਸਨ, ਦੋ ਚਾਰ ਦਿਨ ਰਸਤੇ ਦਾ ਭੋਜਨ ਚੱਲੇ। ਲੰਬੀ ਮੁਸਾਫ਼ਰਤ ਪੈਦਲ ਜਾਂ ਘੋੜਿਆਂ ਤੇ ਜਾਂ ਉੱਠਾਂ ਤੇ। ਮਹਾਰਾਜ ਨੇ ਆਖਿਆ, ਨਹੀਂ, ਪਹਿਲੇ ਪੇਟ ਦੇ ਭੋਜਨ ਜਾਣਾ ਚਾਹੀਦਾ, ਫਿਰ ਭਜਨ ਦੀ ਗੱਲ, ਭੁੱਖੇ ਭਗਤ ਨਾ ਕੀਜੇ। ਦੂਸਰਾ, ਸਾਡੇ ਦੇਸ਼ ਦੇ ਚ ਵਰਨ ਵੰਡ ਸੀ। ਖੱਤਰੀਆਂ ਦੀ ਪੰਗਤ ਅਲੱਗ, ਸ਼ੂਦਰਾਂ ਦੀ ਅਲੱਗ, ਬ੍ਰਾਹਮਣਾਂ ਦੀ ਅਲੱਗ, ਵੈਸ਼ਾਂ ਦੀ ਅਲੱਗ, ਫਿਰ ਉਹਦੇ ਚ ਧਨਵਾਨ ਰਾਜੇ ਅਲੱਗ, ਪਰਜਾ ਅਲੱਗ। ਸਤਿਗੁਰ ਨੇ ਕਿਹਾ, ਨਹੀਂ, ਰਾਣਾ ਰੰਗ ਬਰਾਬਰੀ, ਇਹ ਸਭ ਖਤਮ, ਇਹ ਸਿਲਸਿਲਾ ਖਤਮ। ਪੰਗਤ ਵਿਚ ਬੈਠਾ ਪਹਿਲੀ ਦਫ਼ਾ ਇਸ ਨੂੰ ਪਤਾ ਚੱਲਿਆ ਭੋਜਨ ਦਾ ਵੀ ਐਸਾ ਸਵਾਦ ਆਉਂਦਾ, ਅਗਰ ਭਜਨ ਕੀਤਿਆਂ ਭੋਜਨ ਬਣਾਇਆ ਜਾਏ, ਭਜਨ ਦੀਆਂ ਲਹਿਰਾਂ ਭੋਜਨ ਵਿਚ ਵੀ ਸਮਾ ਜਾਂਦੀਆਂ, ਉਸ ਭੋਜਨ ਦਾ ਵੀ ਅਗੰਮੀ ਰਸ ਬਣ ਜਾਂਦਾ। ਬਸ਼ਰਤੇ ਹਲਵਾਈ ਨਾ ਬਣਾਉਂਦੇ ਅਮਨ, ਮਜ਼ਦੂਰੀ ਤੇ ਨਾ ਭਾਵਨਾ ਨਾਲ ਬਣਦੀ ਹੈ, ਉਹ ਗੱਲ ਅੱਜਕੱਲ ਰਹੀ ਨਹੀਂ। ਇੱਥੇ ਭਾਵਨਾ ਨਾਲ ਬਣਾਇਆ ਜਾਏ, ਸ਼ਰਧਾ ਨਾਲ ਬਣਾਇਆ ਜਾਏ, ਵਾਹਿਗੁਰੂ ਵਾਹਿਗੁਰੂ ਜਪਦਿਆਂ ਬਣਾਇਆ ਜਾਏ, ਐਸਾ ਭੋਜਨ ਵੀ ਜਦ ਮੂੰਹ ਦੇ ਚ ਜਾਏਗਾ ਤਾਂ ਅੰਮ੍ਰਿਤ ਰਸ ਹੈ, ਉਹਦੇ ਚ ਵੀ ਅਗੰਮੀ ਰਸ ਹੁੰਦਾ। ਔਲਾਦ ਨਾ ਹੋਵੇ, ਬੜੇ ਬੜੇ ਰਾਜੇ ਮਹਾਰਾਜੇ ਤੜਪਦੇ ਦੇਖੇਗਾ। ਵਿਆਹਣ ਯੋਗ ਹੋ ਗਿਆ ਵਰ ਨਹੀਂ ਹੈ। ਤੜਪਣਾ ਤੜਪਣਾ, ਮਾਸੂਮ ਬੱਚਾ ਸਿਰ ਤੇ ਮਾਂ ਨਹੀਂ ਰਹੀ, ਪਿਓ ਨਹੀਂ ਰਿਹਾ, ਯਤੀਮ ਕਹਿ ਦਿੰਦੇ ਨੇ, ਯਤੀਮ ਹੈ ਇਹ ਤੇ ਯਤੀਮ। ਲੋਕੀ ਤਰਸ ਖਾਂਦੇ ਨੇ ਵਿਚਾਰੇ ਦੀ ਮਾਂ ਕੋਈ ਨਹੀਂ, ਵਿਚਾਰੇ ਦੇ ਪਿਤਾ ਦੀ ਸਰਪ੍ਰਸਤੀ ਨਹੀਂ ਰਹੀ। ਆਪ ਦੀ ਗਿਆਤਲੀ ਅਰਜ਼ ਕਰਾਂ, ਜੋ ਇਸ ਅਸਥੂਲ ਸਰੀਰ ਦੀਆਂ ਲੋੜਾਂ ਨੇ ਉਹੀ ਸੂਖਸ਼ਮ ਸਰੀਰ ਦੀਆਂ ਲੋੜਾਂ। ਮਨੁੱਖਤਾ ਨੇ ਅਸਥੂਲ ਸਰੀਰ ਦੀਆਂ ਲੋੜਾਂ ਦੇ ਉੱਤੇ ਪੂਰਾ ਧਿਆਨ ਦਿੱਤਾ ਹੈ। ਬੇਸ਼ਤਰ ਮੁਲਕਾਂ ਨੇ, ਬੇਸ਼ਤਰ ਕੌਮਾਂ ਨੇ, ਬੇਸ਼ਤਰ ਪਰਿਵਾਰਾਂ ਨੇ ਇਹਦੀਆਂ ਲੋੜਾਂ ਦੀ ਪੂਰਤੀ ਕਰ ਲਈ ਹੈ, ਪਰ ਸੂਖਸ਼ਮ ਸਰੀਰ ਦੀ ਪੂਰਤੀ ਨਹੀਂ ਕੀਤੀ। ਫਿਰ ਹਾਲਾਤ ਕੀ ਨੇ? ਬੜੇ ਬੜੇ ਜੋ ਦੀਸੇ ਲੋਕ, ਤਿੰਨ ਕੋ ਵਿਆਪੇ ਚਿੰਤਾਰੋ, ਜਿਤਨੇ ਬਾਹਰੋਂ ਸੰਪੰਨ ਨੇ, ਸਮਰੱਥ ਨੇ, ਪਰਿਵਾਰ ਵਾਲੇ ਨੇ, ਗੁਸਤਾਖੀ ਮਾਫ, ਉਤਨੇ ਹੀ ਅੰਦਰੋਂ ਯਤੀਮ ਨੇ, ਅਪੰਗ ਨੇ, ਕਮਜ਼ੋਰ ਨੇ, ਨਿਰਧਨ ਨੇ, ਲਾਗਰ ਨੇ, ਮੁਫਲਿਸ ਨੇ, ਬਿਕਾਰੀ ਨੇ। ਹੁਣ ਇਹਦੇ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮੈਂ ਕੁਝ ਬੋਲ ਤੁਹਾਡੇ ਸਾਹਮਣੇ ਰੱਖਣ ਲੱਗਾ। ਉਹ ਐਸੀ ਰੂਹ ਵਕਤ ਦੇ ਮੁਤਾਬਕ ਆਈ ਹੈ ਜਿਸ ਨੇ ਦੇਖਿਆ ਦੀਵਿਆਂ ਦੇ ਜਗਾਉਣ ਨਾਲ ਧੁੰਦ ਨਹੀਂ ਗਈ। ਸ਼ਾਇਦ ਤੁਹਾਨੂੰ ਕਿਧਰੇ ਧੁੰਦ ਦੇਖਣ ਦਾ ਮੌਕਾ ਮਿਲਿਆ ਹੋਇਆ ਸਰਦੀਆਂ ਦੇ ਦਿਨਾਂ ਚ। ਅਗਲਾ ਮਹੀਨਾ ਦਸੰਬਰ ਜਨਵਰੀ ਆ ਰਿਹਾ, ਪੰਜਾਬ ਵਿਚ ਬੜੀ ਧੁੰਦ। ਕਈ ਦਫਾ ਕਿਸੇ ਪ੍ਰੋਮ ਤੇ ਦਾਸ ਨੂੰ ਜਾਣਾ ਪੈਂਦਾ ਪੰਜਾਬ ਦੇ ਚ, ਉਹਨਾਂ ਦੇ 10 ਮੀਲ ਦਾ ਸਫ਼ਰ 2 ਘੰਟਿਆਂ ਚ ਤੈਅ ਨਹੀਂ ਆਉਂਦਾ, ਦਿਸਦਾ ਹੀ ਨਹੀਂ ਅੱਗੋਂ ਕੁਛ, ਕੀੜੀ ਦੀ ਚਾਲ ਦੇ ਚੱਲਣਾ ਕੁਛ ਵੀ ਨਹੀਂ ਦਿੱਤਾ, ਹੈੱਡਲਾਈਟ ਇਤਨੀ ਰੋਸ਼ਨੀ ਅੱਗੋਂ ਕੱਖ ਨਹੀਂ ਦਿਖਾਈ। ਤੁਸੀਂ ਕਿਤਨੀਆਂ ਹੀ ਬੱਤੀਆਂ ਜਲਾ ਲਓ ਕੁਛ ਵੀ ਨਹੀਂ ਦਿਖਾਈ ਦਿੰਦਾ। ਯੂਰਪ ਦੇ ਦੇਸ਼ਾਂ ਚ, ਅਮਰੀਕਾ ਚ ਮੈਂ ਦੇਖਿਆ ਜਿੱਥੇ ਜਿੱਥੇ ਭੋਗ ਜ਼ੋਰ ਦੀ ਪੈਂਦੀ ਹੈ, ਧੁੰਦ ਜ਼ੋਰ ਦੀ ਪੈਂਦੀ ਹੈ, ਉਹਨਾਂ ਨੇ ਸਾਈਨ ਬੋਰਡ ਲਾ ਰੱਖੇ ਨੇ, ਪੂਰੀ ਸਾਵਧਾਨੀ ਨਾਲ ਜਾਓ, ਔਰ ਹੋ ਸਕੇ ਕਿ ਸੂਰਜ ਪੂਰਾ ਨਿਕਲ ਆਵੇ ਫਿਰ ਜਾਓ। ਧੁੰਦ ਦੀਵਿਆਂ ਨਾਲ, ਬਿਜਲੀ ਦੇ ਚਾਨਣੇ ਨਾਲ ਨਹੀਂ ਜਾਂਦੀ, ਸੂਰਜ ਦੇ ਨਿਕਲਦਿਆਂ ਜਾਂਦੀ। ਧੁੰਦ ਨੂੰ ਭਜਾਉਂਦਾ ਹੈ ਸੂਰਜ, ਦੀਵਾ ਨਹੀਂ ਭਜਾ ਸਕਦਾ। ਦੀਵੇ ਮੈਂ 100 ਜਗ੍ਹਾ ਦੇਵਾਂ, ਅੱਖਾਂ ਧੁੰਦ ਬੱਜ ਜਾਏ ਨਹੀਂ ਜਾਂਦੀ। ਤੁਹਾਡੇ ਵਿੱਚ ਜ਼ਰੂਰ ਕਈਆਂ ਨੇ ਸਰਦੀ ਦੇ ਦਿਨਾਂ 'ਚ ਸਰਦ ਇਲਾਕਿਆਂ 'ਚ ਸਫ਼ਰ ਕੀਤਾ ਹੋਵੇਗਾ। ਅੰਮ੍ਰਿਤ ਵੇਲੇ ਤੇ ਧੁੰਦ ਆਉਂਦੀ ਹੈ, ਬੜੀ ਭਿਅੰਕਰ ਧੁੰਦ ਆਉਂਦੀ ਹੈ। ਭਾਰਤ ਵਿੱਚ ਐਸਾ ਹੈ, ਦਸੰਬਰ ਜਨਵਰੀ ਦੇ ਜਿਹੜੀਆਂ ਫਲਾਈਟਾਂ ਦਿੱਲੀ ਆਉਂਦੀਆਂ ਨੇ ਰਾਤ ਨੂੰ, ਉਹਨਾਂ ਸਾਰਿਆਂ ਦਾ ਟਾਈਮ ਚੇਂਜ ਹੋ ਜਾਂਦਾ ਦਿਨ ਨੂੰ ਆਉਂਦਾ, ਔਰ ਦਿਨ ਨੂੰ ਵੀ ਸਵੇਰੇ ਨਹੀਂ, ਦੁਪਹਿਰ ਤੋਂ ਬਾਅਦ ਜਦ ਐਨ ਸੂਰਜ ਸਿਰ ਤੇ ਆਇਆ ਤੇ ਸੂਰਜ ਨੇ ਧੁੰਦ ਨੂੰ ਭਜਾ ਦਿੱਤਾ, ਫਿਰ ਇਹ ਫਲਾਈਟਾਂ ਉਤਰਦੀਆਂ। ਕਈ ਦਫਾ ਮੈਨੂੰ ਐਸਾ ਦੇਖਣ ਨੂੰ ਮਿਲਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਸਿੱਧ ਬੜੇ ਸਨ, ਸੰਨਿਆਸੀ ਬੜੇ ਸਨ, ਜੋਗੀ ਬੜੇ ਸਨ, ਦੇਵੀ ਦੇਵਤੇ ਬੜੇ ਸਨ, ਦੀਵੇ ਜਲਦੇ ਤੇ ਬਹੁਤ ਸਨ। ਐਸਾ ਨਹੀਂ, ਇਸ ਦੇਸ਼ ਦੇ ਚ ਕੋਈ ਦੇਵੀ ਦੇਵਤੇ ਨਹੀਂ ਸਨ। ਦੇਵੀ ਦੇਵਤੇ ਕਿਹਨੂੰ ਕਹਿੰਦੇ ਹੋ? ਜਿਹਦਾ ਦੀਵਾ ਜਲਿਆ ਹੋਇਆ, ਹਿਰਦੇ ਦਾ ਦੀਪਕ ਜਲੇ। ਬਹੁਤ ਦੀਵੇ ਜਲ ਰਹੇ ਸਨ ਸਿੱਧਾਂ ਦੇ, ਜੋਗੀਆਂ ਦੇ, ਜੰਗਮਾਂ ਦੇ, ਸੰਨਿਆਸੀਆਂ ਦੇ, ਬੈਰਾਗੀਆਂ ਦੇ, ਬ੍ਰਹਮਚਾਰੀਆਂ ਦੇ, ਤਿਆਗੀਆਂ ਦੇ, ਦੇਵੀਆਂ ਦੇ, ਦੇਵਤਿਆਂ ਦੇ। ਦੀਵੇ ਤੇ ਬੜੇ ਜਲ ਰਹੇ ਸਨ, ਧੁੰਦ ਨਹੀਂ ਮਿਟ ਰਹੀ ਸੀ। ਫਿਰ ਇਸੇ ਹੀ ਧੁੰਦ ਨੂੰ ਮਿਟਾਉਣ ਵਾਸਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ, ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਬਣ। ਮਿਟ ਗਈ ਧੁੰਦ। ਇਹ ਧੁੰਦ ਬਣਦੀ ਕਿਵੇਂ ਹੈ? ਪਾਪ ਤੇ ਪਾਪ ਮਨੁੱਖ ਕਰੀ ਜਾਏ ਤੇ ਪਾਪ ਹੁੰਦੇ ਨੇ ਲੋਭ ਵਸ ਹੋ ਕੇ, ਹੰਕਾਰ ਵਸ ਹੋ ਕੇ, ਕਾਮ ਵਸ ਹੋ ਕੇ। ਕਿਹੜਾ ਕਾਮ ਪਾਪ ਕਰਾਂਦਾ ਜੋ ਸੀਮਾ ਵਿੱਚ ਨਹੀਂ ਹੈ? ਉਹ ਗ੍ਰਸ ਦੀ ਸੀਮਾ ਵਿੱਚ ਨਹੀਂ ਰਹੇਗਾ। ਉਹ ਪੁਰਸ਼ ਹੈ ਤੇ ਉਹਨੂੰ ਬਲਾਤਕਾਰੀ ਬਣਾ ਦੇਗਾ, ਇਸਤਰੀ ਹੈ ਤੇ ਉਹਨੂੰ ਕੋਈ ਕਨਕਾ ਬਣਾ ਦੇ। ਇਹ ਵੀ ਮੈਰਜ ਕਰ ਅਸੀਮ ਲੋਭ ਮਨੁੱਖ ਨੂੰ ਬੇਈਮਾਨ ਬਣਾ ਦੇਗਾ, ਠੱਗ ਬਣਾ ਦੇਗਾ, ਚੋਰ ਬਣਾ ਦੇਗਾ, ਡਕੈਤ ਬਣਾ ਦੇਗਾ। ਸੀਮਾ ਤੋਂ ਵਧਿਆ ਹੋਇਆ ਅਹੰਕਾਰ ਮਨੁੱਖ ਨੂੰ ਹਿੰਸਕ ਬਣਾ ਦੇਗਾ, ਇਤਨਾ ਹਿੰਸਕ ਬਣਾ ਦੇਗਾ ਕਿ ਦੂਜੇ ਨੂੰ ਮਾਰਨਾ, ਕਤਲ ਕਰਨਾ, ਹਜ਼ਾਰਾਂ ਦੀਆਂ ਲਾਸ਼ਾਂ ਵਿਛਾਉਣੀਆਂ ਮਾਮੂਲੀ, ਇਤਨਾ ਹਿੰਸਕ ਹੋ ਜਾਏਗਾ ਉਹਦਾ ਅਹੰਕਾਰ। ਸੀਮਾ ਤੋਂ ਵਧਿਆ ਹੋਇਆ ਅਹੰਕਾਰ ਹਿੰਸਕ ਬਣਾ ਦੇਗਾ। ਸੀਮਾ ਤੋਂ ਵਧਿਆ ਹੋਇਆ ਲੋਭ, ਚੋਰ, ਬੇਈਮਾਨ, ਠੱਗ ਬਣਾ ਦੇਣਾ। ਸੀਮਾ ਤੋਂ ਵਧਿਆ ਹੋਇਆ ਕਾਮ ਬਲਾਤਕਾਰੀ ਬਣਾ ਦਿੰਦਾ, ਗਨਕਾ ਬਣਾ ਦੇਣਾ। ਔਰ ਇਹ ਸੀਮਾ ਤੋਂ ਵਧਿਆ ਹੋਇਆ ਕਾਮ, ਲੋਭ, ਹੰਕਾਰ ਕਾਫੀ ਲੰਬੇ ਸਮੇਂ ਤੱਕ ਰਵੇ ਤੋ ਅੰਧੇਰਾ ਇਸ ਢੰਗ ਦਾ ਛਾ ਜਾਂਦਾ ਮਨੁੱਖੀ ਮਾਨਸਿਕ ਤਲ ਤੇ ਜੈਸੇ ਧੁੰਦ। ਇਹ ਫਿਰ ਹੁਣ ਜੱਗ ਨਾਲ, ਹੋਮ ਨਾਲ, ਤੀਰਥਾਂ ਦੇ ਰਟਨ ਨਾਲ ਨਹੀਂ ਜਾਣ ਲੱਗੀ। ਇਹ ਸਿਰਫ ਇਤਵਾਰ ਵਾਲੇ ਦਿਨ ਕਿਧਰੇ ਮੰਦਿਰ, ਮਸਜਿਦ, ਗੁਰਦੁਆਰੇ ਚਲੇ ਗਏ, ਇਹਦੇ ਨਾਲ ਮਸਲਾ ਨਹੀਂ ਹੱਲ। ਕਦੀ ਸੰਗਰਾਂਦ ਵਾਲੇ ਦਿਨ ਮੱਥਾ ਟੇਕ ਆਏ, ਥੋੜਾ ਜਿਹਾ ਦਾਨ ਪੁੰਨ ਕਰ ਦਿੱਤਾ, ਹੁਣ ਸਾਰਾ ਮਹੀਨਾ ਸੁੱਖ ਦਾ ਲਵੇ, ਆਨੰਦਮਈ ਲੰਘੇ ਹੈ, ਗੁਸਤਾਖੀ ਮਾਂ ਪਰੌਂਦਿਆਂ ਪਿੱਟਦੇ ਹੀ ਲੰਘੇ, ਧੁੰਦ ਅਗਰ ਬਣੀ। ਜਿੰਨੇ ਚਿਰ ਤੱਕ ਧੁੰਦ ਹੈ ਨਹੀਂ ਦਿਖਾਈ ਦਿੰਦਾ, ਕੁਛ ਵੀ ਨਹੀਂ ਦਿਖਾਈ ਦਿੰਦਾ। ਧੁੰਦ ਦੇ ਦਿਨਾਂ ਚ ਪੰਜਾਬ ਦੇ ਚ, ਯੂਪੀ ਦੇ ਚ ਮੈਂ ਦੇਖਿਆ ਬੜੇ ਐਕਸੀਡੈਂਟ ਹੁੰਦੇ, ਦੋ ਚਾਰ ਮੈਂ ਇਸ ਤਰ੍ਹਾਂ ਦੇ ਭਿਅੰਕਰ ਦੇਖੇ। ਹੁਣ ਜਿੱਥੇ ਕਿਧਰੇ ਧੁੰਦ ਹੋਵੇ ਮੈਂ ਰਸਤੇ ਚ ਹੀ ਖੜਾ ਹੋ ਜਾਂਦਾ, ਨਿਕਲੇਗਾ ਸੂਰਜ, ਜਾਏਗੀ ਧੁੰਦ, ਉਦੋਂ ਹੀ ਚਲਾਂਗੇ, ਤੇ ਦਿਸਦਾ ਹੀ ਨਹੀਂ ਕੁਛ, ਅੱਗੋਂ ਦਿਸਦਾ ਹੀ ਨਹੀਂ ਕੁੱਤੇ, ਜਾਈਏ ਸਫ਼ਰ ਕਿਸ ਤਰ੍ਹਾਂ ਕਰੀਏ। ਓ ਭਾਲ ਵੀ ਕੁੰਨੀ ਹੋਈ ਅੰਧੇਰੇ ਰਾਹ ਨਾ, ਧੁੰਦ ਦੇ ਤੇ ਰਸਤਾ ਦਿਖਾਈ ਨਹੀਂ ਦਿੰਦਾ, ਇੰਨੀ ਭਿਅੰਕਰ ਧੁੰਦ। ਹੁਣ ਇਸ ਪਾਪਾਂ ਦੀ ਧੁੰਦ ਨੂੰ ਲਗਾਤਾਰ ਲੋਭ ਵਸ ਹੋ ਕੇ ਮਨੁੱਖ ਠੱਗੀ ਕਰਦਾ ਰਹੇ, ਫਿਰ ਠੱਗੀ ਦੀ ਸੱਚਾਈ ਦਿਖਾਈ ਨਹੀਂ ਦਿੰਦੀ, ਠੱਗੀ ਆਦਤ ਬਣ ਜਾਂਦੀ। ਲਗਾਤਾਰ ਹੰਕਾਰ ਕਰਕੇ ਮਨੁੱਖ ਹਿੰਸਾ ਕਰਦਾ ਰਹੇ, ਫਿਰ ਹਿੰਸਾ ਦਿਖਾਈ ਨਹੀਂ ਦਿੰਦੀ, ਖੋ ਜਾਂਦੀ ਇਹ ਗੱਲ, ਕਠੋਰਤਾ ਸੁਭਾਅ ਬਣ ਜਾਂਦਾ। ਲਗਾਤਾਰ ਅਸੀਮ ਕਾਮ ਇਹਦੇ ਕੋਲ ਬਲਾਤਕਾਰ, ਦੁਰਾਚਾਰ ਕਰਾਈ ਜਾਏ, ਫਿਰ ਦੁਰਾਚਾਰ ਦਿਖਾਈ ਨਹੀਂ ਦਿੰਦਾ, ਕਤਈ ਦਿਖਾਈ ਨਹੀਂ ਦਿੰਦਾ। ਕਿਸੇ ਕਿਸੇ ਮੁਲਕ ਦੇ ਚ, ਕਿਸੇ ਕਿਸੇ ਕੌਮ ਦੇ ਚ ਹੰਕਾਰ ਪ੍ਰਧਾਨ ਹੈ, ਕਿਧਰੇ ਲੋਭ ਪ੍ਰਧਾਨ ਹੈ, ਕਿਧਰੇ ਕਾਮ ਪ੍ਰਧਾਨ ਹੈ। ਕਿਧਰੇ ਕੌਮ ਨੇ ਇਤਨੀ ਧੁੰਦ ਬਣਾ ਦਿੱਤੀ ਹੈ ਜੈਸੇ ਯੂਰਪ, ਨਾ ਸਮਾਜ ਦਿਖਾਈ ਦਿੰਦਾ, ਨਾ ਧਰਮ ਦਿਖਾਈ ਦਿੰਦਾ, ਨਾ ਕਰਮ ਦਿਖਾਈ ਦਿੰਦਾ, ਧੁੰਦ ਹੀ ਧੁੰਦ। ਕਿਧਰੇ ਹੰਕਾਰ ਕਰਕੇ ਧੁੰਦ, ਕਿਧਰੇ ਲੋਭ ਕਰਕੇ ਧੁੰਦ। ਇਸ ਧੁੰਦ ਨੂੰ ਮਿਟਾਉਣ ਵਾਸਤੇ ਸੂਰਜ ਚਾਹੀਦਾ ਸੀ, ਦੀਵਿਆਂ ਦੀ ਰੋਸ਼ਨੀ ਨਾਲ ਖੇਡ ਨਹੀਂ ਬਣਨੀ ਸੀ। ਭਾਈ ਗੁਰਦਾਸ ਕਹਿੰਦੇ ਉਸ ਦਾਤਾਰ ਨੇ ਅਰਦਾਸ ਸੁਣੀਏ, ਜੀਵਾਂ ਦੀ ਧੁੰਦ ਦੇ ਚ ਭਟਕ ਰਹੇ ਸਨ, ਸੁਣੇ ਅਰਦਾਸ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਏ ਪਠਾਏ। ਉਸ ਅਕਾਲ ਪੁਰਖ ਨੇ ਦੇਖੇ ਤੇ ਧੁੰਦ ਦੇ ਚ ਦੁਨੀਆਂ ਭਟਕ ਰਹੀ ਹੈ, ਭਟਕਣ ਦੀ ਠੋਕਰਾਂ ਨੇ ਠੋਕਰਾਂ ਦੇ ਚ ਦੁੱਖ ਹੀ ਦੁੱਖ ਹੈ। ਸੂਕਸ਼ਮ ਸਰੀਰ ਭਟਕ ਰਿਹਾ ਹੈ, ਸੂਕਸ਼ਮ ਸਰੀਰ ਦੇ ਚ ਪਾਪ ਸੰਸਕਾਰਾਂ ਦੇ ਰੂਪ ਵਿੱਚ ਅੰਕੁਰਿਤ ਹੋ ਰਹੇ ਨੇ, ਛਾਪ ਲੱਗ ਜਾਈ। ਮਨੁੱਖ ਉਹੀ ਕੁਛ ਹੈ ਜੋ ਇਸਦੇ ਸੰਸਕਾਰ ਨੇ, ਮਨੁੱਖ ਉਹੀ ਕੁਛ ਨਹੀਂ ਹੈ ਜੋ ਕੁਛ ਇਹ ਦਿਖਾਈ ਦੇ ਰਿਹਾ, ਇਹ ਨਹੀਂ ਹੈ। ਜੈਸੇ ਇਸਦੇ ਨੈਣ ਨਕਸ਼ ਦਿਖਾਈ ਦੇ ਰਹੇ ਨੇ, ਇਹ ਵੈਸਾ ਨਹੀਂ ਹੈ। ਜੋ ਇਸਦੇ ਸੰਸਕਾਰ ਨੇ ਇਹ ਵੈਸਾ ਹੈ, ਜੋ ਇਸਦਾ ਪਹਿਰਾਵਾ ਦਿਖਾਈ ਦੇ ਰਿਹਾ ਮਨੁੱਖ ਇਹ ਨਹੀਂ ਹੈ, ਜੋ ਇਹਦੇ ਸੰਸਕਾਰ ਨੇ ਮਨੁੱਖ ਉਹ ਹੈ। ਇਹ ਜੋ ਇਸਦਾ ਰੰਗ ਰੂਪ ਦਿਖਾਈ ਦੇ ਰਿਹਾ ਮਨੁੱਖ ਨਹੀਂ ਹੈ, ਜੋ ਇਹਦੇ ਸੰਸਕਾਰ ਨੇ ਮਨੁੱਖ ਉਹੀ ਹੈ। ਔਰ ਸੰਸਕਾਰ ਵਿਚਾਰ ਬਣ ਕੇ, ਸੋਚਣੀ ਬਣ ਕੇ, ਯਾਦਾਂ ਬਣ ਕੇ ਬਾਰ ਬਾਰ ਮਸਤਕ ਦੇ ਚ ਘੁੰਮਦੇ ਨੇ। ਇਹਨਾਂ ਨੂੰ ਕੋਈ ਵਿਰਲਾ ਹੀ ਪੜਦਾ ਆਪਣੇ ਸੰਸਕਾਰਾਂ ਨੂੰ। ਮਹਾਰਾਜ ਕਹਿੰਦੇ ਨੇ ਕਾਇਆ ਕਾਗਦ ਮਨ ਭਰਵਾਣਾ ਸਿਰ ਕੇ ਲੇਖ ਨਾ ਪੜੇ ਇਆਣ। ਬੜੇ ਬੜੇ ਗ੍ਰੰਥ ਪੜ ਲੈਂਦਾ, ਬੜੀਆਂ ਬੜੀਆਂ ਪੋਥੀਆਂ ਪੜ ਲੈਂਦਾ, ਸਿਰ ਦੇ ਜੋ ਵਿਚਾਰ ਘੁੰਮਦੇ ਨੇ ਰੋਕਣਾ ਵੀ ਚਾਹੁੰਦਾ ਤੇ ਨਹੀਂ ਰੁਕਦੇ। ਸਿਰ ਦੇ ਅੰਦਰ ਜੋ ਯਾਦਾਂ ਚੱਲਦੀਆਂ ਨੇ ਰੋਕਣਾ ਵੀ ਚਾਹੁੰਦਾ ਤੇ ਨਹੀਂ ਰੁਕਦੀ। ਇਹਨਾਂ ਨੂੰ ਪੜਨ ਦੀ ਕੋਸ਼ਿਸ਼ ਹੀ ਨਹੀਂ ਕਰਦਾ। ਸਿਰ ਕੇ ਲੇਖ ਨਾ ਪੜੇ ਇਆਣਾ, ਤੇ ਜਿੰਨੇ ਚਿਰ ਤੱਕ ਸਿਰ ਦੇ ਲੇਖ ਨਹੀਂ ਪੜਦਾ, ਇਹ ਪੜਾ ਲਿਖਾ ਵੀ ਮਹਾਂਮੂੜ ਹੈ, ਇਆਣਾ ਹੈ। ਪੜਿਆ ਮੂਰਖ ਆਖੀਏ ਜਿਤ ਲੱਭ ਲੋਭ ਅਹੰਕਾਰ। ਮੈਂ ਅਕਸਰ ਅਰਜ਼ ਕਰਦਾ ਹੁੰਦਾ ਇਸ ਸਮੇਂ ਪੜ੍ਹੇ ਲਿਖੇ ਮੂਰਖਾਂ ਨਾਲ ਸੰਸਾਰ ਭਰ ਗਿਆ, ਭਰ ਗਿਆ। ਸਭ ਦੋਨ ਦੇ ਚ ਭਟਕ ਰਹੇ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੂਸਰੀ ਉਦਾਸੀ ਤੋਂ ਬਾਅਦ ਜਦ ਤੀਸਰੀ ਉਦਾਸੀ ਦੀ ਤਿਆਰੀ ਕਰਨ ਲੱਗੇ ਜਾਣ ਵਾਸਤੇ, ਤਾਂ ਅਦਕੀ ਮਾਤਾ ਤ੍ਰਿਪਤਾ ਜੀ ਔਖੇ ਹੋ ਗਏ, ਕਿਉਂਕਿ ਗੁਰੂ ਨਾਨਕ 12-12 ਸਾਲ ਇਧਰ ਵੀ ਰੋਸ਼ਨੀ ਵੰਡਣੀ ਹੈ, ਇਧਰ ਵੀ ਚਾਨਣਾ ਦੇਣਾ, ਇਧਰ ਵੀ ਚਾਨਣਾ ਦੇਣਾ, ਸਿੱਧਾਂ ਨੂੰ ਵੀ ਦੱਸਣਾ, ਜੋਗੀਆਂ ਨੂੰ ਵੀ ਦੱਸਣਾ, ਮੱਕੇ ਦੇ ਹਾਜੀਆਂ ਨੂੰ ਵੀ ਦੱਸਣਾ। ਦੀਵਾ ਤੇ ਕਿਸੇ ਇੱਕ ਘਰ ਜਲਦਾ, ਸੂਰਜ ਤੇ ਹਰ ਪਾਸੇ ਚਾਨਣਾ ਦਿੰਦਾ। ਇਹੀ ਸੂਰਜ ਦੀ ਪਹਿਚਾਣ। ਗੁਰੂ ਨਾਨਕ ਦੀਵਾ ਨਹੀਂ ਸੀ, ਅਗਰ ਦੀਵਾ ਹੁੰਦਾ ਤਾਂ ਸਿਰਫ ਪੰਜਾਬ ਦੇ ਚ ਹੀ ਜਲਣਾ ਸੀ, ਸਿੱਖਾਂ ਦੇ ਘਰ ਦੇ ਚ ਹੀ ਜਲਣਾ ਸੀ, ਔਰ ਕਿਧਰੇ ਨਹੀਂ ਜਲਣਾ ਸੀ। ਜਿਹੜਾ ਚਾਨਣਾ ਉਹਨਾਂ ਨੇ ਹਰਿਦੁਆਰ ਤੇ ਬਨਾਰਸ ਦੇ ਚ ਦਿੱਤਾ, ਉਹੀ ਚਾਨਣਾ ਵੰਡਣ ਵਾਸਤੇ ਉਹ ਮੱਕੇ ਮਦੀਨੇ ਵੀ ਚਲੇ ਗਏ, ਬਗਦਾਦ ਵੀ ਚਲੇ ਗਏ, ਸੁਮੇਰ ਪਰਬਤ ਤੇ ਵੀ ਚਲੇ ਗਏ। ਸੂਰਜ ਉਹਦੀ ਦ੍ਰਿਸ਼ਟੀ ਵਿੱਚ ਸਾਰੀ ਪ੍ਰਿਥਵੀ ਉਸਦੀ ਆਪਣੀ ਹੈ, ਸਾਰੀ ਜਗ੍ਹਾ ਰੋਸ਼ਨੀ ਵੰਡਦਾ। ਤੀਸਰੀ ਉਦਾਸੀ ਦੀ ਜਦ ਤਿਆਰੀ ਕੀਤੀ ਹੈ, ਮਾਤਾ ਤ੍ਰਿਪਤਾ ਜੀ ਹੱਥ ਜੋੜ ਕੇ ਹੁਣ ਕਹਿੰਦੀਆਂ ਨੇ ਬਈ ਮੈਂ ਮਾਂ ਹਾਂ ਤੇਰੀ, ਮੈਨੂੰ ਮਾਂ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਨਾ ਜਾ ਹੁਣ ਰੁਕ ਜਾ। ਕਿਉਂ? ਤੁਸੀਂ ਗ੍ਰਸਤੀ ਹੋ, ਤੁਹਾਡੇ ਬੱਚੇ ਵੀ ਨੇ। ਫਿਰ ਮਾਂ ਬਾਪ ਬੁੱਢੇ ਹੋ ਗਏ ਨੇ, ਮੈਂ ਬਿਰਧ ਹੋ ਗਈ ਹਾਂ, ਪਿਤਾ ਬਿਰਧ ਹੋ ਗਏ। ਪਰਿਵਾਰ ਵਿੱਚ ਰਹਿਣਾ ਵੀ ਧਰਮ ਹੈ, ਨਿਰਾ ਜਗਤ ਨੂੰ ਗਿਆਨ ਦੇਣਾ ਹੀ ਧਰਮ ਨਹੀਂ, ਪਰਿਵਾਰ ਵਿੱਚ ਰਹਿਣਾ ਵੀ ਧਰਮ ਹੈ। ਇਸ ਧਰਮ ਦੀ ਤੁਸੀਂ ਕਿਉਂ ਨਹੀਂ ਪਾਲਣਾ ਕਰਦੇ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣਾ ਮਸਤਕ ਮਾਤਾ ਦੇ ਚਰਨਾਂ ਤੇ ਰੱਖ ਕੇ ਕਹਿੰਦੇ ਨੇ ਮਾਂ ਮੈਂ ਕਦੀ ਪਰਿਵਾਰ ਤੋਂ ਵਿਛੜਿਆ ਹੀ ਨਹੀਂ, ਕਦੀ ਨਹੀਂ ਵਿਛੜਿਆ। ਹੁਣ ਮੁਸਕਰਾਈਆਂ ਮਾਤਾ ਜੀ, ਵੀ ਤੂੰ ਅਨਹੋਣੀਆਂ ਗੱਲਾਂ ਕਰਦਾ, ਰਮਜ਼ੀ ਗੱਲਾਂ ਕਰਦਾ, ਮੇਰੇ ਪੱਲੇ ਕੁਛ ਨਹੀਂ ਕਰ, 12-12 ਸਾਲ ਤੇਰਾ ਪਤਾ ਨਹੀਂ ਚੱਲਦਾ। ਤੂੰ ਕਹਿੰਦਾ ਮੈਂ ਪਰਿਵਾਰ ਤੋਂ ਕਦੀ ਵਿਛੜਿਆ ਹੀ ਨਹੀਂ। ਕਿਆ ਤੂੰ ਪਰਿਵਾਰ ਨੂੰ ਨਾਲ ਲੈ ਕੇ ਚਲਾ ਜਾਂਦਾ? ਹਾਂ, ਨਾਲ ਲੈ ਕੇ ਜਾਂਦਾ, ਮੇਰਾ ਪਰਿਵਾਰ ਮੇਰੇ ਨਾਲ ਹੁੰਦਾ। ਮਾਂ, ਨਾਨਕ ਇਹ ਨਹੀਂ ਹੈ ਜੋ ਤੂੰ ਵੇਖ ਰਹੀ ਹੈ, ਨਾਨਕ ਉਹ ਹੈ ਜੋ ਸੂਖਸ਼ਮ ਦੁਨੀਆ ਹੈ, ਜੋ ਸੂਖਸ਼ਮ ਸਰੀਰ ਹੈ। ਹਜ਼ਰਤ ਈਸਾ ਕਹਿੰਦੇ ਸਨ ਅਵਤਾਰ ਤੋਂ ਪਹਿਲੇ ਮਾਂ ਬਾਪ ਨਹੀਂ ਲਾਭ ਉਠਾਉਂਦੇ, ਫਿਰ ਸ਼ਰੀਕ ਨਹੀਂ ਲਾਭ ਉਠਾਉਂਦੇ, ਫਿਰ ਸ਼ਹਿਰ ਵਾਸੀ ਨਾਭ ਨਹੀਂ ਉਠਾਉਂਦੇ, ਫਿਰ ਉਹਦਾ ਜਿਹੜਾ ਲੰਗੋਟੀਆ ਯਾਰ ਆਉਂਦਾ ਉਹ ਵੀ ਨਹੀਂ ਲਾਭ ਉਠਾਉਂਦਾ, ਉਹ ਵੀ ਆਪਣਾ ਹੀ ਸਮਝਦਾ। ਇਹ ਲੋਕ ਵਾਂਝੇ ਹੀ ਰਹਿ ਜਾਂਦੇ, ਸ਼ਹਿਰ ਵਾਸੀਆਂ ਨਹੀਂ ਈਸਾ ਨੂੰ ਸੂਲੀ ਤੇ ਚਾੜਿਆ ਸੀ। ਕਿਆ ਪਰਿਵਾਰ ਤੁਹਾਡੇ ਨਾਲ ਜਾਂਦਾ? ਹਾਂ, ਨਾਲ ਜਾਂਦਾ। ਮਾਤਾ ਸੋਚਦੀ ਹੈ ਸ਼ਾਇਦ ਪਰਿਵਾਰ ਦੀਆਂ ਯਾਦਾਂ ਨਾਲ ਲੈ ਕੇ ਜਾਂਦਾ ਹੋਵੇਗਾ, ਇੰਜ ਕਹਿ ਰਿਹਾ। ਅੱਛਾ ਇਹ ਦੱਸ, ਜਿਹੜਾ ਪਰਿਵਾਰ ਤੁਹਾਡੇ ਨਾਲ ਜਾਂਦਾ ਉਹਦੇ ਚ ਮਾਂ ਹੈ? ਮਾਂ ਹੈ? ਮਹਾਰਾਜ ਕਹਿੰਦੇ ਨਾ, ਮੈਂ ਤੇ ਮਾਂ ਤੋਂ ਕਦੀ ਵਿਛੜਿਆ ਹੀ ਨਹੀਂ, ਮਾਂ ਮੇਰੇ ਨਾਲ ਹਰ ਵਕਤ ਹਰ ਵਕਤ। ਫਿਰ ਹੱਸ ਪਈਆਂ। ਕਵੀ ਸੰਤੋਖ ਸਿੰਘ ਜੀ ਨੇ ਲੰਬੀ ਚੌੜੀ ਇਹ ਕਥਾ ਲਿਖੀ ਹੈ। ਤ੍ਰਿਪਤਾ ਜੀ ਕਹਿੰਦੇ ਨੇ, ਪੁੱਤਰ ਨਾਨਕ ਦੱਸੇਗਾ ਉਹ ਜਿਹੜੀ ਮਾਂ ਤੁਹਾਡੇ ਨਾਲ ਜਾਂਦੀ ਹੈ ਉਹਦਾ ਨਾਂ ਕੀ ਹੈ? ਵਹਿਮ ਪੈ ਗਿਆ ਕੋਈ ਹੋਰ ਮਾਂ ਤੇ ਨਹੀਂ ਬਣਾ ਲਈ, ਨਾਲ ਲੈ ਜਾਂਦਾ ਕੋਈ ਬਿਰਧ ਮਾਤਾ ਜਾਂਦੀ ਹੈ, ਉਹਦਾ ਨਾਂ ਕੀ ਹੈ? ਨਾਂ ਦਾ ਪਤਾ ਹੈ? ਮਹਾਰਾਜ ਕਹਿੰਦੇ ਨਾ। ਤਾਂ ਗੁਰੂ ਨਾਨਕ ਨੇ ਆਪਣੇ ਸਾਰੇ ਪਰਿਵਾਰ ਦੇ ਮੈਂਬਰਾਂ ਦਾ ਨਾਂ ਦੱਸਿਆ, ਇੱਕ ਸ਼ਬਦ ਦੇ ਚ ਦੱਸਿਆ, ਗੌੜੀ ਰਾਗ ਦਾ ਦੂਜਾ ਸ਼ਬਦ। ਆਪਣੀ ਮਾਤਾ ਦਾ ਨਾਂ ਦੱਸਿਆ, ਪਿਤਾ ਦਾ ਨਾਂ ਦੱਸਿਆ, ਭਰਾ ਦਾ ਨਾਂ ਦੱਸਿਆ, ਭੈਣ ਦਾ ਨਾਂ ਦੱਸਿਆ, ਪਤਨੀ ਦਾ ਨਾਂ ਦੱਸਿਆ, ਸੱਸ ਤੇ ਸਹੁਰੇ ਦਾ ਨਾਂ ਦੱਸਿਆ, ਬੱਚਿਆਂ ਦਾ ਨਾਂ ਦੱਸਿਆ। ਇਹ ਮੇਰਾ ਪਰਿਵਾਰ। ਅਗਰ ਇਹ ਪਰਿਵਾਰ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਪਏ ਨੇ ਨਹੀਂ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਉਸ ਮਨੁੱਖ ਦੇ ਉੱਤੇ ਠੱਪਾ ਲਾ ਦੇਣਾ, ਯਤੀਮ ਹੈ, ਯਤੀਮ ਹੈ, ਕੱਖ ਵੀ ਨਹੀਂ, ਕੁਛ ਵੀ ਨਹੀਂ, ਨਾ ਮਾਂ ਨਾ ਪਿਤਾ ਨਾ ਭੈਣ ਨਾ ਭਰਾਈ, ਕੋਈ ਵੀ ਨਹੀਂ, ਇਸਦਾ ਯਤੀਮ ਹਰ ਪੱਖੋਂ ਯਤੀਮ ਹੈ, ਕੁਛ ਵੀ ਨਹੀਂ। ਮਾਂ ਦਾ ਨਾਂ ਦੱਸੇਗਾ, ਸਤਿਗੁਰੂ ਦੇਵ ਜੀ ਦੱਸਦੇ ਨੇ, ਤੇ ਧਿਆਨ ਨਾਲ ਤੁਸੀਂ ਸੁਣਨਾ। ਅਗਰ ਤੁਹਾਡੇ ਸੂਖਸ਼ਮ ਸਰੀਰ ਦਾ ਇਹ ਪਰਿਵਾਰ ਹੈ ਤਾਂ ਤੇ ਅਸੀਂ ਪਰਿਵਾਰ ਵਾਲੇ ਹਾਂ, ਨਹੀਂ ਤੇ ਹੱਥ ਜੋੜ ਕੇ ਮੈਂ ਮਾਫ਼ੀ ਮੰਗਾਂ, ਚਾਹੇ ਮੈਂ ਹਾਂ ਤੇ ਭਾਵੇਂ ਤੁਸੀਂ, ਯਤੀਮ ਦੇ ਯਤੀਮ ਹੀ ਹਾਂ, ਕੁਛ ਵੀ ਨਹੀਂ, ਕੁਛ ਵੀ। ਸਤਿਗੁਰੂ ਦੇਵ ਜੀ ਮਹਾਰਾਜ ਆਪਣੀ ਮਾਤਾ ਦਾ ਨਾਂ ਦੱਸਦੇ ਨੇ, ਮਾਤਾ ਮਤ ਪਿਤਾ ਸੰਤੋਖ। ਪਰਮਾਤਮਾ ਦੀ ਦਿੱਤੀ ਹੋਈ ਜਿਹੜੀ ਮੇਰੇ ਕੋਲ ਮਤ ਹੈ ਇਹ ਮੇਰੀ ਮਾਂ ਹੈ, ਇਹ ਮੇਰੀ ਮਾਤਾ ਹੈ। ਅਸੀਂ ਉਹਨੂੰ ਯਤੀਮ ਆਖਦੇ ਹਾਂ ਜਿਹਦੀ ਮਾਂ ਮਰ ਜਾਏ। ਮਹਾਰਾਜ ਕਹਿੰਦੇ ਨੇ ਉਹਨੂੰ ਯਤੀਮ ਆਖੋ ਜਿਹਦੀ ਮਤ ਮਰ ਜਾਂਦੀ ਹੈ। ਜਿਹਦੀ ਮਾਂ ਮਰ ਗਈ ਹੈ ਉਹ ਜ਼ਿੰਦਾ ਰਹਿਣ ਦੇ ਫਿਰ ਵੀ ਵਸੀਲੇ ਲੱਭ ਲਏਗਾ, ਜਿਹਦੀ ਮਤ ਮਰ ਗਈ ਹੈ ਤੇ ਜ਼ਿੰਦਗੀ ਸਾਰੀਆਂ ਹੀ ਠੋਕਰਾਂ ਖਾਏਗਾ। ਔਰ ਕੀ ਹੈ ਮਤ ਮਰੀ ਹੋਈ ਦੀ ਪਹਿਚਾਣ ਕੀ ਹੋਵੇਗੀ? ਇਹ ਦੁੱਧ ਨਹੀਂ ਪੀਏਗਾ, ਪਾਣੀ ਨਹੀਂ ਪੀਏਗਾ, ਧੂੰਆਂ ਪੀਵੇਗਾ, ਧੂਮਰ ਪਾਨ, ਮਤ ਮਰੀ ਹੋਈ। ਇਹ ਪਾਣੀ ਨਹੀਂ ਪੀਏਗਾ, ਦੁੱਧ ਨਹੀਂ ਪੀਏਗਾ, ਸ਼ਰਾਬ ਪੀਏਗਾ, ਮਤ ਮਰ ਗਈ ਹੈ। ਗੁਰੂ ਕਾ ਸਿੱਖ ਇਹ ਕੇਸਾਂ ਚ ਕੰਘਾ ਨਹੀਂ ਫੇਰੇਗਾ, ਕੈਂਚੀ ਫੇਰੇਗਾ, ਮਤ ਜੋ ਮਰ ਗਈ, ਮਤ ਜੋ ਮਰ ਗਈ ਹੈ। ਗੁਰੂ ਕਾ ਸਿੱਖ ਇਹ ਕੇਸਾਂ ਦੇ ਚ ਕੰਘਾ ਨਹੀਂ ਫੇਰੇਗਾ, ਉਸ ਤਰ੍ਹਾਂ ਫੇਰੇਗਾ, ਇਹ ਅੰਮ੍ਰਿਤ ਵੇਲੇ ਨਹੀਂ ਉੱਠੇਗਾ, ਇਹ ਜਪ ਤਪ ਨਹੀਂ ਕਰੇਗਾ, ਮਤ ਜੋ ਮਰ ਗਈ। ਮਾਸੂਮ ਬੱਚੇ ਦੀ ਮਾਂ ਨਾ ਹੋਵੇ ਕਿਵੇਂ ਪੱਲੇਗਾ? ਮਤ ਨਹੀਂ ਹੈ, ਚੰਗੀ ਮਤ ਨਹੀਂ ਹੈ, ਇਹ ਮਨੁੱਖ ਕਿਵੇਂ ਜੀ ਸਕੇਗਾ? ਸਾਰੀ ਜ਼ਿੰਦਗੀ ਠੋਕਰਾਂ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਹੋਵੇਗਾ। ਮਹਾਰਾਜ ਕਹਿੰਦੇ ਨੇ ਚੰਗੀ ਮਤ ਮੇਰੀ ਮਾਂ। ਤ੍ਰਿਪਤਾ ਜੀ ਕਹਿੰਦੀਆਂ ਪਰਿਵਾਰ ਕੇਵਲ ਮਾਂ ਤੱਕ ਮਹਿਦੂਦ ਨਹੀਂ ਆਉਂਦਾ, ਪਿਤਾ ਵੀ ਆਉਂਦਾ। ਮਹਾਰਾਜ ਇਕਦਮ ਕਹਿੰਦੇ ਨੇ ਪਿਤਾ ਸੰਤੋਖ। ਸੰਤੁਸ਼ਟ ਮਨੁੱਖ ਹਰ ਥਾਂ ਤੇ ਆਨੰਦਿਤ ਹੈ, ਅਸੰਤੁਸ਼ਟ ਮਨੁੱਖ ਹਰ ਥਾਂ ਤੇ ਦੁਖੀ ਹੈ, ਹਰ ਥਾਂ ਤੇ ਦੁਖੀ। ਸੰਤੁਸ਼ਟਤਾ ਹੀ ਮਨੁੱਖ ਨੂੰ ਰਜੇਵਾਂ ਦਿੰਦੀ ਹੈ, ਕੋਈ ਧਨ ਸੰਪਦਾ ਰਜੇਵਾਂ ਨਹੀਂ ਦਿੰਦੀ। ਬਿਨਾਂ ਸੰਤੋਖ ਨਹੀਂ ਕੋਰਾ, ਤ੍ਰਿਪਤੀ ਤੇ ਸੰਤੋਖ ਦਿੰਦੇ। ਮਹਾਰਾਜ ਕਹਿੰਦੇ ਨੇ ਜੋ ਸੰਤੋਖ ਹੈ ਮੇਰਾ ਪਿਤਾ ਹੈ, ਹਰ ਥਾਂ ਤੇ ਮੈਨੂੰ ਆਨੰਦਿਤ ਰੱਖਦਾ, ਹਰ ਥਾਂ ਤੇ ਮੈਨੂੰ ਖੁਸ਼ ਰੱਖਦਾ। ਹਰ ਥਾਂ ਤੇ ਮੈਂ ਖੇੜੇ ਦੇ ਚ ਰਹਿੰਦਾ। ਜੋ ਕੁਛ ਹੈ ਜੈਸਾ ਹੈ ਠੀਕ, ਸੰਤੁਸ਼ਟ ਮਨੁੱਖ ਲਈ। ਤ੍ਰਿਸ਼ਨਾਲੂ ਲੋਭੀ ਲਈ ਜੋ ਕੁਛ ਹੈ ਜੈਸਾ ਹੈ ਮੈਨੂੰ ਕਬੂਲ ਨਹੀਂ, ਪ੍ਰਵਾਨ ਨਹੀਂ, ਠੀਕ ਨਹੀਂ ਹੈ। ਇਹ ਤੇ ਹਰ ਥਾਂ ਤੇ ਦੁਖੀ ਹੋਵੇਗਾ, ਹਰ ਥਾਂ ਤੇ ਦੁਖੀ ਹੋਵੇਗਾ, ਹਰ ਜਗ੍ਹਾ ਆਪਣੇ ਅਨੁਕੂਲ ਨਹੀਂ ਹੋ ਸਕਦੀ। ਕਿਸੇ ਵਕਤ ਮੌਸਮ ਅਨੁਕੂਲ ਨਹੀਂ ਹੋ ਸਕਦਾ, ਕਿਸੇ ਵਕਤ ਹਾਲਾਤ ਅਨੁਕੂਲ ਨਹੀਂ ਹੋ ਸਕਦੇ, ਕਿਸੇ ਵਕਤ ਵਾਤਾਵਰਣ ਅਨੁਕੂਲ ਨਹੀਂ ਹੋ ਸਕਦਾ। ਠੀਕ ਹੈ ਨਹੀਂ ਤੋਂ ਨਾ ਸੀ, ਜੋ ਹੈ ਜੈਸਾ ਹੈ ਠੀਕ, ਕਬੂਲ ਹੈ, ਪ੍ਰਵਾਨ ਹੈ। ਆਪਦੀ ਗਿਆਤਲੀ ਅਰਜ਼ ਕਰਾਂ, ਵਿਦਵਾਨਾਂ ਨੇ ਤਿੰਨ ਤਰ੍ਹਾਂ ਦੀਆਂ ਅਸੰਤੁਸ਼ਟੀਆਂ ਮੰਨੀਆਂ ਨੇ, ਪਰਿਵਾਰਕ ਅਸੰਤੁਸ਼ਟੀ, ਵਿਵਹਾਰਕ ਅਸੰਤੁਸ਼ਟੀ, ਵਿਅਕਤੀਗਤ ਅਸੰਤੁਸ਼ਟੀ। ਪਰਿਵਾਰਕ ਅਸੰਤੁਸ਼ਟੀ ਪਹਿਚਾਣ ਕੀ ਹੋਵੇਗੀ, ਇਹ ਮਨੁੱਖ ਗਿਲੇ ਕਰਦਾ ਰਹੇਗਾ ਹਰ ਜਗ੍ਹਾ, ਜੈਸਾ ਭਰਾ ਚਾਹੀਦਾ ਸੀ ਵੈਸਾ ਨਹੀਂ ਹੈ ਤਾਂ ਦੁਖੀ ਆ, ਜੈਸੀ ਔਲਾਦ ਚਾਹੀਦੀ ਸੀ ਵੈਸੀ ਨਹੀਂ ਹੈ ਤਾਂ ਦੁਖੀ, ਜੈਸੀ ਪਤਨੀ ਚਾਹੀਦੀ ਸੀ ਵੈਸੀ ਨਹੀਂ ਹੈ ਤਾਂ ਰੋਂਦਾ ਪਿਆ ਪਿੱਟਦਾ ਪਿਆ, ਜੈਸਾ ਪਤੀ ਚਾਹੀਦਾ ਸੀ ਵੈਸੀ ਨਹੀਂ, ਪੈਸਾ ਨਹੀਂ ਹੈ ਤਾਂ ਦੁਖੀ ਹੈ, ਕਲਪ ਰਹੀ ਹੈ। ਜੈਸੇ ਮਾਂ ਬਾਪ ਚਾਹੀਦੇ ਸਨ ਵੈਸੇ ਨਹੀਂ ਨੇ ਤਾਂ ਕੋਈ ਮਾਂ ਬਾਪ ਤੋਂ ਅਨਤੁਸ਼ਟ, ਕੋਈ ਭੈਣ ਤੋਂ ਅਸੰਤੁਸ਼ਟ, ਕੋਈ ਭਰਾ ਤੋਂ, ਕੋਈ ਪਤਨੀ ਤੋਂ, ਕੋਈ ਪਤੀ ਤੋਂ, ਕੋਈ ਬੱਚਿਆਂ ਤੋਂ, ਇਹਨੂੰ ਪਰਿਵਾਰਕ ਅਸੰਤੁਸ਼ਟੀ ਕਹਿੰਦੇ। ਇਹ ਮਨੁੱਖ ਪਰਿਵਾਰਕ ਤਲ ਤੇ ਅਸੰਤੁਸ਼ਟ ਹੈ। ਜੋ ਆਪਣੇ ਪਰਿਵਾਰ ਤੋਂ ਅਸੰਤੁਸ਼ਟ ਹੈ, ਗੁਰਬਾਣੀ ਕਹਿੰਦੀ ਇਹਦੀਆਂ ਨਜ਼ਰਾਂ ਦੂਜਿਆਂ ਦੇ ਪਰਿਵਾਰ ਤੇ ਹੋਣਗੀਆਂ। ਲੋਭਾਦ ਦ੍ਰਿਸ਼ਟ ਪਰ ਗ੍ਰਹਿਣ, ਪਰ ਗ੍ਰਹਿਣ ਦੂਜੇ ਦਾ ਘਰ, ਲੋਭਾਦ ਦ੍ਰਿਸ਼ਟ ਪਰ ਗ੍ਰਹਿਣ ਜਦ ਬਿਦ ਆਚਰਣ, ਇਹ ਆਚਰਣ ਤੋਂ ਹੀਣਾ ਹੋਵੇਗਾ, ਇਹਦੀ ਦ੍ਰਿਸ਼ਟੀ ਆਪਣੇ ਘਰ ਦੇ ਚ ਨਹੀਂ ਹੋਵੇਗੀ। ਕਿਉਂ? ਆਪਣੇ ਘਰ ਤੋਂ ਅਸੰਤੁਸ਼ਟ, ਆਪਣੇ ਪਰਿਵਾਰ ਤੋਂ ਅਸੰਤੁਸ਼ਟ, ਇਹਦੀ ਦ੍ਰਿਸ਼ਟੀ ਹਰ ਵਕਤ ਦੂਜੇ ਦੇ ਘਰ ਦੇ ਚ, ਭਾਵੇਂ ਇਹਦੇ ਹੱਥ ਤੇ ਨਹੀਂ ਪਹੁੰਚ ਸਕਦੇ ਦ੍ਰਿਸ਼ਟੀ ਤੇ ਪਹੁੰਚਦੀ ਹੈ, ਭਾਵੇਂ ਇਹਦੇ ਪੈਰ ਨਾ ਪਹੁੰਚ ਸਕਣ ਦ੍ਰਿਸ਼ਟੀ ਤੇ ਪਹੁੰਚਦੀ ਹੈ। ਦੂਸਰਾ ਵਿਵਹਾਰਕ ਅਸੰਤੁਸ਼ਟੀ, ਜੈਸੀ ਪ੍ਰਾਲਬਦ ਹੈ, ਜੈਸੀ ਉਪਜੀਵਿਕਾ ਹੈ, ਜੋ ਕੁਛ ਮਿਲ ਰਿਹਾ ਹੈ, ਧਨ ਕਬੂਲ ਨਹੀਂ, ਠੀਕ ਨਹੀਂ ਹੈ। ਜੋ ਕੁਛ ਉਪਜੀਵਿਕਾ ਲਈ ਆ ਰਿਹਾ ਹੈ ਕਬੂਲ ਨਹੀਂ, ਅਸੰਤੁਸ਼ਟ। ਹੁਣ ਐਸੇ ਮਨੁੱਖ ਦੀ ਦ੍ਰਿਸ਼ਟੀ, ਕਿਉਂਕਿ ਆਪਣਾ ਧਨ ਸੰਪਤਾ ਦੇ ਉੱਤੇ ਅਸੰਤੁਸ਼ਟ ਹੈ, ਇਹਦੀ ਦ੍ਰਿਸ਼ਟੀ ਦੂਜਿਆਂ ਦੇ ਧਨ ਤੇ ਹੋਵੇ, ਦੂਜਿਆਂ ਦੀ ਸੰਪਤਾ ਤੇ ਹੋਵੇ, ਕਿਉਂਕਿ ਆਪਣੇ ਦੇ ਉੱਤੇ ਅਸੰਤੁਸ਼ਟ। ਦੁਨੀਆਂ ਇਸੇ ਢੰਗ ਨਾਲ ਜੀਂਦੀ ਹੈ। ਲੋਭਾਦ ਦ੍ਰਿਸ਼ਟ ਪਰ ਗ੍ਰਹਿਣ ਜਦ ਬਿਦ ਆਚਰਣ, ਇਹਦੇ ਆਚਰਣ ਤੇ, ਇਹਦੇ ਹੱਥ ਤੇ ਅਜੇ ਆਚਰਣ ਤੋਂ ਹੀਣੇ ਨਹੀਂ ਨੇ, ਇਹਦੀਆਂ ਨਜ਼ਰਾਂ ਆਚਰਣ ਤੋਂ ਹੀਣੀਆਂ, ਇਹਦੇ ਪੈਰ ਤੇ ਅਜੇ ਆਚਰਣਹੀਣ ਨਹੀਂ ਨੇ। ਪੈਰਾਂ ਨੂੰ ਇਸਨੇ ਕਾਬੂ ਰੱਖਿਆ ਕਿਉਂਕਿ ਬੇੜੀਆਂ ਨੇ, ਹੱਥਾਂ ਨੂੰ ਇਸਨੇ ਕਾਬੂ ਰੱਖਿਆ ਕਿਉਂਕਿ ਹੱਥਕੜੀਆਂ ਨੇ, ਤੇ ਨਜ਼ਰਾਂ ਵਾਸਤੇ ਨਾ ਕੋਈ ਹੱਥਕੜੀਆਂ ਨਾ ਬੇੜੀਆਂ, ਇਹਦੀਆਂ ਨਜ਼ਰਾਂ ਦੂਜੇ ਦੇ ਘਰ ਵਿੱਚ। ਲੋਭਾਦ ਦ੍ਰਿਸ਼ਟ ਪਰ ਗ੍ਰਹਿਣ ਜਦ ਬਿਦ ਆਚਰਣ, ਅੱਜ ਨਜ਼ਰਾਂ ਨੂੰ ਇਹ ਨਹੀਂ ਰੋਕ ਸਕਿਆ ਨਾ, ਕਿਸੇ ਦਿਨ ਐਸਾ ਵੀ ਹੋਵੇਗਾ ਇਹਨੂੰ ਮੌਕਾ ਮਿਲੇ ਆਪਣੇ ਹੱਥਾਂ ਨੂੰ ਵੀ ਨਹੀਂ ਰੋਕ ਸਕੇਗਾ। ਧਿਆਨ ਨਾਲ ਸੁਣਨਾ, ਅੱਜ ਇਹ ਨਜ਼ਰਾਂ ਨੂੰ ਨਹੀਂ ਰੋਕ ਸਕਿਆ, ਹੋ ਸਕਦਾ ਜਿਸ ਦਿਨ ਇਸ ਨੂੰ ਮੌਕਾ ਮਿਲਿਆ ਇਹ ਆਪਣੇ ਪੈਰਾਂ ਨੂੰ ਵੀ ਨਹੀਂ ਰੋਕ ਸਕੇਗਾ। ਨਜ਼ਰਾਂ ਇਸਦੇ ਪੈਰਾਂ ਨੂੰ ਭਟਕਾ ਕੇ ਰੱਖ ਦੇਣਗੀਆਂ, ਨਜ਼ਰਾਂ ਇਹਦੇ ਹੱਥਾਂ ਨੂੰ ਭਟਕਾ ਕੇ ਰੱਖ ਦੇਣਗੀਆਂ। ਇਸ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਵਾਨ ਕਰਦੇ ਨੇ, ਦ੍ਰਿਸ਼ਟ ਬਿਕਾਰੀ ਬੰਧਨ ਬਾਂਧੇ ਹਉ ਤਾਂ ਕੇ ਬਲ ਜਾਈ, ਮੈਂ ਸਦਕੇ ਜਾਂਦਾ ਉਸ ਤੋਂ ਜਿਹੜਾ ਆਪਣੀ ਦ੍ਰਿਸ਼ਟੀ ਨੂੰ ਹੀ ਰੋਕ ਲੈਂਦਾ, ਨਹੀਂ ਦੂਜੇ ਦੇ ਘਰ ਵਿੱਚ ਨਹੀਂ ਜਾਣਾ, ਨਹੀਂ ਜਾਣਾ। इस घर में है सो जो तू ढूंढ खाए, अवर किसी के मत ही नहीं। महाराज कहिंदे मैं उस तो सदके जाना, कुर्बान जाना। ये नहीं आखे जिहड़े अपने हत्थां नूं ते बथेरियां ने रोकिया है, सारियां ने रोकिया क्योंकि हथकड़ियां ने, पैरां नूं ते सारियां ने रोकिया, बथेरियां ने रोकिया क्योंकि बेड़ियां ने, जेलां ने, कानून है, सजा है। महाराज कहिंदे दृष्ट बिकारी बंधन बांधे हों तां के बल जाए। मैं सदके जाना उस तो जिहड़ा अपनी दृष्टि नूं रोक लैंदा, जिसने दृष्टि नूं रोक लिया उहदे हथ आपे ही रुक गए। प्राय धन ते नहीं जाणगे, प्राय रूप ते नहीं जाणगे। जिन्हें नजरां नूं ही रोक लिया उहदे पैर ते आपे ही रुक गए। ते जिसने नजरां नूं नहीं रोकिया और खुला छड्डिया होया, जिस दिन मौका मिलिया हत्थां नूं बंधन नहीं पा सकेगा, पैरां नूं भी नहीं रोक सकेगा और अनर्थ हो जाएगा। नजरां नाल इहदा अपना अंतिशकरण मैला हुंदा है, दूजे नूं चोट नहीं पहुंचदी, पर इहदे हथ पहुंच गए ने, इहदे पैर पहुंच गए ने, दूजे नूं चोट पहुंचदी, दूजे दा नुकसान हुंदा। इस वास्ते कानून है, हथकड़ियां ने, बेड़ियां ने, पर नजरां पहुंच गईयां ने, इहदे नाल दूजे नूं हानि नहीं पहुंचदी पर अपनी हानि बड़ी भारी हो जाती, भयंकर मन मैला हो जाता, अत्यंत मन मैला हो जाता। महाराज कहिंदे जो संतुष्टि है, जो संतोख है, मेरा पिता मैनू हर जगह ते आनंदित रखदा। सत भाई कर एह विशेख, उच्चा आचरण शील ते संजम, ए मेरे बिरह ने मेरे नाल। तृप्ता जी कहिंदे ने पुत्र नानक एक ते तेरियां गल्लां मेरी समझ च नहीं आईयां, जिवें कवि संतोख सिंह जी लिखदे ने, पर यह दस जिहड़ा परिवार तेरे नाल जांदा है उहदे च पत्नी भी है, अगर है तो फिर यह दस तेरे फिर सस ते सहुरा कौन ने। हुण माता जी खुल के सामने आ गई, कवि संतोख सिंह जी इस तरह लिखते हैं, और ये शब्द है, इस शब्द की व्याख्या उन्होंने लिखी है जो गौड़ी राग का दूसरा शब्द। महाराज कहिंदे ने सरम सुरत दोए ससुर भय, करणे कामण कर मन लै। सरम मेहनत नू कहिंदे ने, संस्कृत का शब्द है शरम, शर्मदान, मेहनत दान करना, सेवा। जो मेहनत मुशक्कत घालना है ये मेरा सौरा है। सुरत जिहड़ी मन की एकाग्रता है, टिकाओ है, ये मेरी सस है। मेहनत रूपी सौरा, सुरत रूपी सस दे संजोग तो एक लड़की का जन्म होया है, जिन्हों कहिंदे ने भगती है मेरी कामण है, मेरी स्त्री है। गुरु अर्जन देव जी महाराज भी कहिंदे निज भगती सिलवंती नार, रूप अनूप पूरी आचार, जिचर वसी पिता के सार, पिचर कंत बहु फिरत उदास, कर सेवा सतपुरख मनाया, गुर आणी घर में ता सर्ब सुख पाया। भगती साडी कामण है गुरु अर्जन देव, करनी कामण कर मन लै, ये साड़ी कान। शर्म गालना नु अगे कीता है महाराज, ऐसा कहिंदे मंगण गया सो मर रहा, मंगण मोल ना जा। अपनी जमीर नु मारे बिना, अपनी अणख नु मारे बिना कोई मंग नहीं सकता। इसनु महाराज ने चंगा नहीं समझिया। इस दे च मनुख अपनी जमीर नु मारदा, अणख नु मारदा, सब तो थल्ले हो जांदा। मंगण लग्या उसका हाथ ही सिर्फ थले नहीं आता, उसकी अणख गैरत हिम्मत सब थले आती, कुछ भी नहीं आता, कुछ भी थले, सब कुछ थले आता, कुछ भी उपर नहीं आता। इस वास्ते भिक्षा दे नाल गुरु नानक सहमत नहीं हो रहा। महात्मा बुद्ध ते स्वामी महावीर ने भिक्षु पैदा की, भिक्षा मंग के गुजारा करना है, ਇਹ ਵਿਅਕਤੀਗਤ ਧਰਮ ਹੈ, ਮਹਾਤਮਾ ਬੁੱਧ ਲਈ ਠੀਕ ਹੋ ਸਕਦਾ, ਸਮੂਹਕ ਧਰਮ ਨਹੀਂ ਹੈ। ਅਗਰ ਸਾਰੇ ਭਿਕਸ਼ੂ ਬਣ ਜਾਣ ਤਾਂ ਫਿਰ ਦੇਗਾ ਕੌਣ? ਪਹਿਲੇ ਦੱਸੋ ਕੌਣ ਦੇਗਾ? ਜੇ ਸਾਰੇ ਭਿਕਸ਼ੂ ਬਣ ਜਾਣ, ਸਾਰੇ ਸਿੱਖ ਬਣ ਜਾਣ, ਸੰਸਾਰ ਦਾ ਕੋਈ ਨੁਕਸਾਨ ਨਹੀਂ ਹੈ, ਆਪਣੀ ਕਿਰਤ ਕਰੋ, ਕਿਰਤ ਕਰਕੇ ਖਾਓ। ਤੇ ਜੇ ਸਾਰੇ ਭਿਕਸ਼ੂ ਬਣ ਜਾਣ ਫਿਰ ਦੇਗਾ ਕੌਣ? ਸਾਰੇ ਹੀ ਭੁੱਖੇ ਮਰਨਗੇ। ਤੇ ਜੇ ਸਾਰੇ ਹੀ ਗ੍ਰਸਤ ਦੇ ਤਿਆਗੀ ਬਣ ਜਾਣ, ਜਿਵੇਂ ਉਹਨਾਂ ਦਾ ਉਪਦੇਸ਼ ਹੈ ਮਹਾਂਵੀਰ ਦਾ ਤੇ ਮਹਾਤਮਾ ਬੁੱਧ ਦਾ, ਛੋੜੋ ਗ੍ਰਸਤ। ਸਾਰੇ ਗ੍ਰਸਤ ਦੇ ਤਿਆਗੀ ਬਣ ਜਾਣ, 200 ਸਾਲ ਬਾਅਦ ਜ਼ਮੀਨ ਦੇ ਉੱਤੇ ਇੱਕ ਮਨੁੱਖ ਵੀ ਨਹੀਂ ਆਉਂਦਾ, ਗੱਲ ਖਤਮ, ਮਨੁੱਖਾਂ ਤੋਂ ਜ਼ਮੀਨ ਤੇ ਖਾਲੀ ਹੋ ਜਾਏਗੀ। ਪ੍ਰਕਿਰਤੀ ਇਸ ਤਰ੍ਹਾਂ ਨਹੀਂ ਚਾਹੁੰਦੀ, ਇਹ ਪ੍ਰਾਕਿਰਤਿਕ ਧਰਮ ਨਹੀਂ ਹੈ। ਵਿਅਕਤੀਗਤ ਧਰਮ ਹੋ ਸਕਦਾ ਕਿਸੇ ਇਕੱਲੇ ਇਨਸਾਨ ਲਈ ਠੀਕ ਹੈ, ਸਮੂਹਕ ਧਰਮ ਨਹੀਂ ਹੈ, ਸਾਰਿਆਂ ਦਾ ਨਹੀਂ ਹੈ। ਇਸ ਨੂੰ ਮੈਂ ਅਕਸਰ ਅਰਜ਼ ਕਰਦਾ ਹਾਂ, ਕਈ ਬੋਧੀਆਂ ਨੇ ਮੇਰੇ ਅੱਗੇ ਇਸ ਗੱਲ ਨੂੰ ਤਸਲੀਮ ਵੀ ਕਰ ਲਿਆ। ਮੈਂ ਕਿਹਾ ਸਪਸ਼ਟ ਕਰ ਸਕਦੇ ਹੋ? ਅਗਰ ਕਿਤੇ ਤੁਹਾਡੇ ਮਾਂ ਬਾਪ ਇੱਕ ਭਿਕਸ਼ੂ ਆਉਂਦੇ ਤੇ ਤੁਸੀਂ ਹੋ ਸਕਦੇ ਸੀ? ਤੁਹਾਡਾ ਹੋਣਾ ਹੀ ਇਸ ਗੱਲ ਦਾ ਸਬੂਤ ਹੈ, ਤੁਹਾਡੇ ਮਾਂ ਬਾਪ ਗ੍ਰਸਤੀ ਸਨ, ਤਾਂ ਤੁਸੀਂ ਹੋ, ਤਾਂ ਤੁਸੀਂ ਭਿਕਸ਼ੂ ਬਣੇ ਹੋ। ਔਰ ਸਾਰੇ ਭਿਕਸ਼ੂ ਬਣ ਜਾਣ ਤੇ ਦੇਗਾ ਕੌਣ? ਸਾਰੇ ਹੀ ਤਿਆਗੀ ਬਣ ਜਾਣ ਤੇ ਸੰਸਾਰ ਤੇ ਠੱਪ ਹੋ ਜਾਏਗਾ। ਕੁਦਰਤ ਨਹੀਂ ਚਾਹੁੰਦੀ, ਪਰਮਾਤਮਾ ਨਹੀਂ ਚਾਹੁੰਦਾ ਕਿ ਪਰਮਾਤਮਾ ਦੇ ਨਿਯਮ ਤੋਂ ਉਲਟ ਜਿਹੜਾ ਧਰਮ ਹੈ ਉਹ ਬਹੁਤ ਦੇਰ ਤੱਕ ਚੱਲਦਾ ਨਹੀਂ, ਚਲਾਇਆ ਨਹੀਂ ਜਾ ਸਕਦਾ। ਇਹ ਵੀ ਮੈਂ ਉਹਨੂੰ ਕੋਈ ਟਾਵਾਂ ਟਾਵਾਂ ਧਾਰਨ ਕਰ ਸਕਦਾ, ਸਾਰੇ ਨਹੀਂ। ਅਗਰ ਬੌਧ ਧਰਮ ਦੇ ਪੈਰ ਹਿੰਦੁਸਤਾਨ ਤੋਂ ਖੜ ਗਏ ਤੇ ਉਸਦਾ ਇੱਕ ਕਾਰਨ ਇਹ ਵੀ ਹੈ। ਖੈਰ, ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ। ਮਹਾਰਾਜ ਕਹਿੰਦੇ ਨੇ, ਗਾਲ ਨਾ ਮਿਹਨਤ ਕਿਰਤ ਕਰਕੇ ਖਾਣਾ, ਇਹ ਸਾਡਾ ਸਹੁਰਾ ਹੈ। ਮਨ ਦੀ ਇਕਾਗਰਤਾ ਇਹ ਸੱਸ ਹੈ, ਭਗਤੀ ਸਾਡੀ ਕਾਮਣ ਹੈ। ਤਰਕ ਕਰਦਿਆਂ ਹੋਇਆਂ ਤ੍ਰਿਪਤਾ ਜੀ ਕਹਿੰਦੀਆਂ ਨੇ, ਪੁੱਤਰ ਨਾਨਕ ਜੀ ਦੱਸੋਗੇ, ਇਸ ਭਗਤੀ ਰੂਪੀ ਕਾਮਣ ਨੇ ਕਿਸੇ ਸੰਤਾਨ ਨੂੰ ਵੀ ਜਨਮ ਦਿੱਤਾ ਹੈ? ਕੋਈ ਪੁੱਤ ਵੀ ਹੈ ਜਿਹੜਾ ਤੁਹਾਡੇ ਨਾਲ ਜਾਂਦਾ? ਮਹਾਰਾਜ ਕਹਿੰਦੇ ਨੇ, ਹਾਂ ਹੈਗਾ। ਤੇ ਤ੍ਰਿਪਤਾ ਜੀ ਇਹ ਵੀ ਪੁੱਛ ਬੈਠੀ, ਸੁਲੱਖਣੀ ਨਾਲ ਵਿਆਹ ਅਸੀਂ ਕਰਾਇਆ ਸੀ, ਬਰਾਤ ਲੈ ਕੇ ਗਏ ਸੀ ਬਟਾਲੇ, ਇਹ ਭਗਤੀ ਰੂਪੀ ਕਾਮਣ ਨਾਲ ਕਿਸਨੇ ਵਿਆਹ ਕਰਾਇਆ ਔਰ ਕਦੋਂ ਹੋਇਆ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਮਾਤਾ ਤ੍ਰਿਪਤਾ ਜੀ ਦੇ ਸੰਵਾਦ ਨੂੰ ਬੜੇ ਰੋਚਕ ਪੂਰਵਕ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ। ਮਹਾਰਾਜ ਹੁਣ ਦੱਸਦੇ ਨੇ, ਸਾਡਾ ਵਿਆਹ ਕਦੋਂ ਹੋਇਆ, ਮੰਗਣੀ ਕਦੋਂ? ਸਤਿਗੁਰ ਦੱਸਦੇ ਨੇ, ਦੇਖੋ ਮਾਂ ਬਾਪ ਨੇ, ਭਰਾ ਹੈ, ਭੈਣ ਹੈ, ਪੁਰਸ਼ ਹੈ ਤੇ ਪਤਨੀ ਨਹੀਂ, ਇਸਤਰੀ ਹੈ ਤੇ ਪਤੀ ਨਹੀਂ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਬਾਲੀ ਰੋਵੇ ਨਾ ਬਪਤਾ, ਕਮੀ ਰਹਿ ਗਈ। ਪਤਨੀ ਵੀ ਹੈ, ਪਤੀ ਵੀ ਹੈ, ਮਾਂ ਬਾਪ ਵੀ ਹੈ, ਪੁੱਤਰ ਕੋਈ ਨਹੀਂ ਅੱਗੋਂ, ਔਲਾਦ ਕੋਈ ਨਹੀਂ, ਕਮੀ ਰਹਿ ਜਾਂਦੀ, ਫਿਰ ਘਾਟ ਰਹਿ ਜਾਂਦੀ। ਜਿਵੇਂ ਬਾਹਰੋਂ ਘਾਟ ਰਹਿ ਜਾਂਦੀ ਹੈ ਸਥੂਲ ਸਰੀਰ ਦੇ ਤਲ ਤੇ, ਅੰਦਰੋਂ ਵੀ ਚੰਗੀ ਮਤ ਨਾ ਹੋਵੇ ਤੇ ਯਤੀਮ ਹੈ, ਸੰਤੋਖ ਨਹੀਂ ਹੈ ਤੇ ਯਤੀਮ ਹੈ। ਇਹ ਵੀ ਮੈਂ ਅਰਜ਼ ਕਰਾਂ, ਬਾਹਰ ਦੀ ਦੁਨੀਆ ਖੁਸ਼ਹਾਲ ਹੋਵੇਗੀ, ਅੰਦਰ ਦੀ ਦੁਨੀਆ ਕੰਗਾਲ ਹੋਵੇਗੀ, ਯਤੀਮ ਹੋਵੇਗਾ, ਦੁਖੀ ਹੋਵੇਗਾ, ਬੇਜ਼ਾਰ ਹੋਵੇਗਾ। ਮੰਗਣੀ ਕਦੋਂ ਹੋਈ, ਕਿਵੇਂ ਹੋਈ ਤੇ ਵਿਆਹ ਕਦੋਂ ਹੋਇਆ? ਮਹਾਰਾਜ ਕਹਿੰਦੇ ਨੇ, ਸਾਹਾ ਸੰਜੋ, ਵਿਆਹ ਵਿੰਜੋ, ਸਤ ਪੁਰਸ਼ਾਂ ਦਾ ਸੰਜੋ, ਪ੍ਰਭੂ ਦੇ ਸ਼ਬਦਾਂ ਦਾ ਸੰਜੋ, ਗਿਆਨ ਦਾ ਸੰਜੋ, ਇਹ ਸਾਡੀ ਮੰਗਣੀ ਹੋਈ। ਅਗਰ ਕੋਈ ਮਨੁੱਖ ਸੁਣਨ ਲੱਗ ਪਿਆ ਕੀਰਤਨ ਕਥਾ, ਕਰਨ ਲੱਗ ਪਿਆ ਪਾਠ, ਮੰਗਣੀ ਤੇ ਹੋ ਗਈ ਭਗਤੀ ਨਾਲ, ਸਾਖ ਤੇ ਇੱਥੋਂ ਜੁੜ ਗਿਆ। ਵਿਆਹ ਵਿੰਜੋ, ਵਾਸ਼ਨਾਵਾਂ ਦਾ, ਵਿਅਰਥ ਤੇ ਹੰਕਾਰ ਦਾ, ਲੋਭ ਦਾ ਵਿਯੋਗ ਹੋ ਗਿਆ, ਖਤਮ, ਖਾਤਮਾ ਹੋ ਗਿਆ। ਮਹਾਰਾਜ ਕਹਿੰਦੇ ਇਹ ਵਿਆਹ ਹੋਵੇ। ਲੋਭ ਹੈ ਤੇ ਭਗਤੀ ਕਿੱਥੇ? अहंकार है ते भक्ति किते। सीमा तो वधियो ही वासना है ते भक्ति किते। साहा संजोग व्या विजोग इनू बड़े आलमाना ढंग नाल गुलिस्तान विच साधी ने बयान किया। कह दिया फिर एक दो मिनट आप दे होर लंबा समाप्ति करा। उदे चेलिया ने शेख साधी दे चेलिया ने शेख साधी ते प्रश्न किया, हर वक्त तुसी प्रसन्न रहिंदे हो, आनंदित रहिंदे हो, खिड़े हुए फुल दी तरह रहिंदे हो, जबकि फुल भी रात नूं बंद हो जांदे ने, संपट हो जांदे ने, मुरझा जांदे ने, सवेरे खिड़दे ने, पर तुसी ते हर वक्त खिड़े रहिंदे। दसोगे दा कारण की है? विद्यार्थी जो काफी लंबे समय तो शेख साधी कोल पढ़ रहे सन, इलम रह रहे सन, ज्ञान ले रहे सन, उन्हां सारिआं दा प्रश्न हर वक्त थानू प्रसन्न चित देखे, हर वक्त थोड़े मस्तक दे ते रौनक देखिए, खेड़ा देखे, खुशी देखिए, मुरझाना नहीं देखे। उसे समय शेख साधी ने अपने घरवाली नू आवाज मारी, आख्या मैनू मिट्टी चाहिए हाथ धोण वास्ते। प्राचीन काल प्राचीन जमाना एक ऐसी मिट्टी जिसनों मुल्तानी मिट्टी कहिंदे ने उत्थे भी हुंदी है, ईरान दे चीज़ है, चिकनी मिट्टी, साबण तो भी वधिया काम करदी है, केसां धोते जान बड़े चिकने ते मैल कढ देंदे। गाजरी मिट्टी भी इसनों कहिंदे ने मुल्तान दे इलाके जंग मंगियाणे दे च और ईरान दे च काफ़ी तादाद दे च हुंदी, अफगानिस्तान दे च भी सी। इन्हें अपनी घरवाली नू आवाज मारी भी मैनू अली मिट्टी चाहिए, वो ले आई ते मिट्टी दे च है सी खुशबू, बड़ी भारी सुगंध। शेख सादी इंज लिखते ने गुलस्तान दे च, गिले खुशबू, मिट्टी नू गिल कहिंदे ने, फारसी दे च गिल कहिंदे ने, गिले खुशबू दर हुमाम रोजे रसीद अज दस्ते महबूब बदस्तम। कहिंदे एक दिन घरवाली दे हत्थों मैनू खुशबूदार मिट्टी प्राप्त हुई, बड़ी सुगंधित और सूंघी जा मिट्टी दी खुशबू तो मुअत्तर हो जा। चेलिया ने किधरे पूछ लिया, जड़े पढ़ते सन, उस्ताद जी काफी देर हो गई, तुसी साडे सवाल का जवाब नहीं दिता। उत्थे फिर शेख साधी कहने मिट्टी जवाब देगी तो फिर मैं थानू दसांगा, ये बोलेगी ना फिर मैं थानू दसांगा। अगां चल के साधी लिखते ने, गुफ्तम तू मुश्की अंबर या अंबेरी कि अज खुशबू दिलां वी जे तो मस्तम। साधी कहिंदे मैं उस मिट्टी नूं आखिया तो मुश्की हैं, अंबर हैं, अंबेरी हैं, ये अतर सेंट उन्हां दे नाम ने जो अफगानिस्तान ईरान दे वरते जांदे। मुश्की ऐ हिरन दी नाभी दे चौंदी जिन्हों कस्तूरी कहिंदे, अंबर अंबेरी एक केवड़े दे रस तों बणांदे ने, फुल्लां दे रस तों बणांदे ने, गुलाब तों अतर बणांदे। साधी कहिंदे ने मैं उस मिट्टी नूं पुछिया तो मुश्की हैं, अंबर हैं, अंबेरी हैं, आखिर की है, तेरी सुगंधी ने मैनू मुअत्तर कर दिता, मैं ते बाग बाग हो गया। गुप्तम तो मुश्की अंबर या अंबेरी कि अज खुशबू दी लांवी जे तो मस्तम। तेरी खुशबू ने मेरे दिल दिमाग नूं मस्त कर दिता, तू की है? साधी कहिंदे ने मिट्टी बोल पई, बाओ गुफ्ता मन गिले ना चीज बोदम, ऐ फकीर मैं एक ना चीज मिट्टी हां, ना चीज मिट्टी, पैरां थले रोलण वाली एक ना चीज मिट्टी। बाओ गुफ्ता मन गिले ना चीज बोदम, वह लेकिन मुद्दते बागुल निशस्तम, میں ایک خاص مدت تک پھلاں دے گملے دے چ رہی ہوں. میں گملے دی مٹی ہوں, انہاں گملیاں دی جے دے چ پھل اگے ہوئے نے. باؤ گفتہ من گلے نا چیز بودم ولیکن مدت باگل نشستم, جمال ہم نشیں در من اثر کرد وگرنا من ہم خاکم کے ہستم. میں ایک نا چیز مٹی ہاں, یہ پھلاں دی سنگت کر کے میں معطر ہو گئی ہاں. میرے کول جڑی خوشبو ہے میری اپنی نہیں ہے, پھلاں دی ہے. شیخ سعدی صاحب کہندے میرے کول جڑی مستی ہے میری اپنی نہیں ہے, خدا دی ہے, خدا دے بندیاں دی ہے, انہاں دی جو میں سنگت کی, جو میں ستسنگ کیتا اتھوں لبھی ہے, یہ سرور اتھوں ملے ہے. ستسنگ دا ملاب گرو نانک دیو جی کہندے منگنی ہوئی, وکاراں دا ویوگ ویاہ ہو گیا. کوئی سنتان بھی ہے اس بھگتی روپی کامن نے کسے پتنو بھی جنم دیتا ہے؟ مہاراج کہندے ہاں. سچ سنتت کہو نانک جو, نانک اسے پروار جوگا ہو گئے بھگتی روپی کامن نے برہم گیان نو, ایشوری گیان نو جنم دیتا ہے. اس سنتان دے نال, اس پروار دے نال میں ساری دنیا دا برمن کردا. میں کدی اپنے آپ نو کلا محسوس نہیں کیتا, ماں بھی نال, پتا بھی نال, پھر آ بھی نال, پتنی بھی نال, پت بھی نال. میں یہ تفصیل تھوڑے سامنے رکھ دیا, جتھے ستسنگ ہوے گا نا اتھے چنگی مت ہوے گی, جتھے چنگی مت ہوے گی اتھے سنتوکھ ہوے گا, جتھے سنتوکھ ہے اتھے اپنی محنت گھالنا تے بھروسہ ہوے گا, جتھے اپنی پرالبد محنت تے بھروسہ اتھے من دی اکاگرتا ہوے گی, جتھے اکاگرتا ہوے گی اتھے وکاراں دا تیاگ ہوے گا, جتھے وکاراں دا تیاگ ہوے گا اتھے بھگتی ہوے گی, جتھے بھگتی ہوے گی اتھے گیان ہوے گا, تے جتھے گیان ہوے گا بھگوان اتھے ہی ہوے گا, پرماتما اتھے ہی ہوے گا. کہو نانک جوگ, مہاراج کہندے میں اسے ہی پروار جوگا, اے میرا پروار ہے. اگر اے پروار نہیں ہے, پاویں پروار وچ 40 ممبر ہون, یتیم دا یتیم ہے, باویں کروڑاں تے ارباں دی دھن سمپدا سنتوکھ نہیں ہے, بکھاری دا بکھاری ہے. چنگی مت نہیں ہے, یتیم ہے, یتیم ہے. کتنے لمبے چوڑے کٹمبا لاوے تے کتنی اس دی اولاد ہوئے, گیان نہیں ہے تے بے اولاد, بے اولاد, یہ دی کوئی اولاد. دھن گرو نانک دیو جی مہاراج کہندے نے میرا پروار ہے, اور پھر اسے پروار دا سنجوگ بنان واسطے میں دنیا دے چایا. کی ہویا, بھگتی دی گلتے کر لینی باقی نہ, یوگ سادھنا دی گلتے کر لینی, تیاگ دی گلتے کر لینی, لیکن زندگی دیاں بیشتر لوڑاں تو منکھ نو وانجا رکھ دینا نہیں. یہ چھوٹے چھوٹے دیوے نہیں چاہیے سن, سورج چاہیے سن. تو بھائی گرداس جی کہنے دیوے تے جل دے پیسن, سدھاں دے دیوے, جوگیاں دے دیوے, سنیاسیاں دے دیوے, دیوی دیوتاواں دے دیوے, انہاں دیویاں دے ہوندے ہویا زندگی دے چندھیرا ہی اندھیرا سی, دھند بنی ہوئی سی, رستہ نہیں سی. یہ تے سدگرو نانک پرگٹیا, مٹی دھند جگ چانن ہوا, جوں کر سورج نکلیا تارے چھپے اندھیر پلویا. دیوے نہیں, ٹم ٹماندے چراغ نہیں, سورج چاہیدا سی. صرف اکھاں کھولن دی دیر ہے, سورج دا چاننا موجود ہے. اتنا مہان سورج, اتنا چاننا, اکھاں بند کر دئیے تے پھر ککھ بھی نہیں ہے, کچھ بھی نہیں. سدگر رحمت کرن, یہ جو پادشاہ دا پرم منا رہے ہاں, پہلے ساڈیاں اکھاں کھولن تاکہ اس روشنی نال اسی فیاب ہوئیے, اس چانن نال اسی اپنے جیون نو دھن دھن کریے. گرو نانک دا آونا صرف زمین تے نہ ہوئے, گرو نانک دی آمد ساڈے ہردے وچ ہو جائے, ساڈے سوکشم شریر دے اندر ہو جائے, ਸਾਡੀ ਅੰਦਰ ਦੀ ਦੁਨੀਆਂ ਦੇ ਚਾਨਣਾ ਹੋ ਜਾਏ। ਇਤਨੀ ਸੇਵਾ ਪ੍ਰਵਾਨ ਕਰਨੀ, ਕਬੂਲ ਕਰਨੀ, ਸਾਰਿਆਂ ਦਾ ਧੰਨਵਾਦ। ਸਤਿਗੁਰ ਸਾਰਿਆਂ ਨੂੰ ਇਸ ਤਰੀਕੇ ਦੀ ਸੰਪੰਨਤਾ ਪ੍ਰਦਾਨ ਕਰਨ, ਆਨੰਦ ਤੇ ਖੁਸ਼ੀ ਝੋਲੀ ਵਿਚ ਪਾਉਣ। ਬਾਕੀ ਵਿਚਾਰਾਂ ਕੱਲ ਸਵੇਰੇ ਦਰਸ਼ਨ ਦੇਣ ਦੀ ਕਿਰਪਾਲਤਾ ਕਰੋਗੇ। ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।